चल मन राम राम देवी चले मन राम राम
Thank you.
पंच जना बात बताऊंगा।
नाम लो सुनो तनाते काबले अदबो एजाज गुरु महाराज जी के दरों करों साजे सवारे वरसाए हुए हाजरीन गुरु खालसा सात संगत जीओ गुरु घर दी रोहरी तनसार गुरु खालसे के दरबार से दीवान की मर्यादा नूं पूरिया करदिया होया उमंग ते उत्साह नाल संपूर्ण फतेह गजाओ जी
वाहिगुरु जी का खालसा वाहिगुरु जी
शब्द गुरु महाराज जी की हजूरी विच हाजिर हो हादियां सरहादी रहबरां दे रहबर श्री गुरु ग्रंथ साहिब महाराज गुरुआन सिर गुरु श्री गुरु ग्रंथ साहिब महाराज पीरान पीर श्री गुरु ग्रंथ साहिब जी की पवित्र हजूरी विच हाजिर हो हयाती दियां चंद खड़ियां गुरु महाराज जी के उपदेश ते उदेश नूं सरवण करदियां विचारदियां ते हिरदे दे भंडारे अंदर संग्रह करदियां गुजार रहे गुरु खालसा जीओ महाराज ने अपार बख्शिश कीती है जो बकायमी होशो हवास ते तंदरुस्ती असां सारिआं नूं अपनी बारगाहे इलाही अंदर पवित्र हाजरी अंदर ते मुकद्दस हजूरी अंदर बुला के अमुल शब्द भंडार विचों अमुल गुणा वाले पवित्र वाक उमरीक लाल रतन सानू बतौर प्रसाद अनुग्रह शफकत कृपा अनाज कीते ने बख्शिश कीते ने हुण ਉਹ ਹਿਰਦਾ ਮੁਬਾਰਕ ਹੋਵੇਗਾ ਜੋ ਗੁਰੂ ਦੇ ਇਹਨਾਂ ਬਚਨਾਂ ਨੂੰ ਅੰਮ੍ਰਿਤ ਬਚਨਾਂ ਨੂੰ ਇਸ ਸਵੰਤੀ ਬੂੰਦ ਦੀ ਬਾਰਿਸ਼ ਨੂੰ ਆਪਣੇ ਹਿਰਦੇ ਦੀ ਧਰਤੀ ਅੰਦਰ ਸਿੰਚਿਤ ਕਰ ਸਕੇ, ਜਜ਼ਬ ਕਰ ਸਕੇ, ਮਦਗਮ ਕਰ ਸਕੇ। ਤੋ ਜਿਵੇਂ ਬਾਰਿਸ਼ 'ਤੇ ਵਸਦੀ ਹੈ ਪਰ ਕਿਸੇ ਧਰਤੀ 'ਤੇ ਵਸ ਕੇ ਨਿਕਲ ਜਾਂਦੀ ਹੈ ਅਤੇ ਕਿਸੇ ਦੇ ਅੰਦਰ ਜਜ਼ਬ ਹੋ ਜਾਂਦੀ ਹੈ, ਪੱਥਰਾਂ 'ਤੇ ਵੀ ਪੈਂਦੀ ਹੈ ਪਰ ਸੱਠ ਖਾਦਿਆਂ ਉਹਨਾਂ 'ਚੋਂ ਚੰਗਿਆੜੇ ਹੀ ਨਿਕਲਦੇ ਨੇ। ਕਈ ਵਾਰੀ ਇਹ ਬਾਰਿਸ਼ ਉਸ ਧਰਤੀ 'ਤੇ ਵੀ ਹੁੰਦੀ ਹੈ ਜਿਵੇਂ ਮੀਂਹ ਪਵੇ ਅਤੇ ਕਲਰਾਠੀ ਧਰਤੀ ਵਿੱਚ ਪਾਣੀ ਵੀ ਖੜ੍ਹ ਜਾਂਦਾ ਹੈ, ਪਾਣੀ ਖੜ੍ਹ ਵੀ ਜਾਂਦਾ ਹੈ ਪਰ ਵਿੱਚ ਸਰਾਇਤ ਨਹੀਂ ਕਰਦਾ। ਉਹਦੇ ਉੱਤੇ ਇੱਕ ਕਾਈ, ਇੱਕ ਕਬਰ, ਇੱਕ ਚਿਕਨਾਹਟ ਜੰਮ ਜਾਂਦੀ ਹੈ। ਜਦ ਤੱਕ ਕਿਸੇ ਤਰੀਕੇ ਨਾਲ ਉਹ ਰਿਮੂਵ ਨਾ ਕੀਤੀ ਜਾਵੇ ਤਾਂ ਖਤਰਨਾਕ ਏਡੀ ਹੁੰਦੀ ਹੈ ਕਿ ਸੰਭਲ ਸੰਭਲ ਤੁਰਦਿਆਂ ਵੀ ਮਨੁੱਖ ਉਸ ਤੋਂ ਲਗਜ਼ਿਸ਼ ਕਰ ਜਾਂਦਾ ਹੈ, ਮੂੰਹ ਦੇ ਮੂੰਹ ਡਿੱਗਦਾ ਹੈ, ਚੋਟਾਂ ਸੱਟਾਂ ਅਤੇ ਜ਼ਰਬੇ ਸ਼ਦੀਦ ਦਾ ਸ਼ਿਕਾਰ ਹੋ ਜਾਂਦਾ ਹੈ। ਜਦ ਤੱਕ ਉਹ ਕਾਈ ਰਿਮੂਵ ਨਾ ਕੀਤੀ ਜਾਏ, ਹਟਾਈ ਨਾ ਜਾਏ, ਉਦੋਂ ਤੱਕ ਖਤਰਨਾਕ ਹੀ ਹੁੰਦੀ ਹੈ। ਜਿਵੇਂ ਧਰਤੀ ਦਾ ਇਹ ਹਾਲ ਹੈ, ਜਿਵੇਂ ਜਿਸ ਹਿਰਦੇ ਅੰਦਰ ਇਲਮ ਦੀ ਕਾਈ, ਪਦਾਰਥਾਂ ਦੇ ਹੰਕਾਰ ਦੀ ਕਾਈ, ਕਿਸੇ ਵੀ ਅਕਲ ਸ਼ਕਲ ਦੀ ਕਾਈ, ਹੋਮੇ ਦੀ ਕਾਈ, ਮਮਤਾ ਦੀ ਕਾਈ ਜੰਮ ਜਾਏ, ਜਦ ਤੱਕ ਗੁਰੂ ਮਹਾਰਾਜ ਜੀ ਦੇ ਪਵਿੱਤਰ ਸ਼ਬਦ ਦੇ ਜੰਤਰ ਨਾਲ, ਸੰਦ ਨਾਲ ਇਹ ਰਿਮੂਵ ਨਹੀਂ ਕੀਤੀ ਜਾਂਦੀ, ਮੀਂਹ ਪੈਂਦਿਆਂ ਪੈਂਦਿਆਂ ਵੀ ਉੱਥੇ ਕੁਛ ਉੱਗਦਾ ਨਹੀਂ, ਫਸਲ ਨਹੀਂ ਪੈਦਾ ਹੁੰਦੀ। ਤੋ ਇਹ ਕਾਈ ਕਈ ਵਾਰੀ ਸਹਿਜੇ ਹੀ ਜੰਮ ਜਾਂਦੀ ਹੈ, ਨਾ ਚਾਹੁੰਦਿਆਂ ਹੋਇਆਂ ਵੀ ਜੰਮ ਜਾਂਦੀ ਹੈ। ਕੌਣ ਚਾਹੁੰਦਾ ਹੈ ਕਿ ਮੇਰੀ ਲੱਟ ਲੱਟ ਬਲਦੀ ਲੈਂਪ ਅੰਦਰ ਕਾਲਖ ਜੰਮ ਜਾਏ? ਦੋ ਲੈਂਪਾਂ ਇਕੱਠੀਆਂ ਆਉਂਦੀਆਂ ਗੁਆਂਢਣਾਂ ਨੇ, ਥੋੜ੍ਹੇ ਦਿਨਾਂ ਬਾਅਦ ਇੱਕ ਦੂਸਰੀ ਨੂੰ ਆਖਣ ਲੱਗੀ, ਤੇਰੀ ਲੈਂਪ ਦੀ ਕੀ ਹਾਲਤ ਹੈ? ਉਹਨੇ ਕਿਹਾ, ਬੜੀ ਖੂਬਸੂਰਤ ਦੁੱਧ ਰੰਗੀ ਚਨਾਣ ਦਿੰਦੀ ਹੈ, ਰੌਸ਼ਨੀ ਦਿੰਦੀ ਹੈ, ਦੂਰ ਦੂਰ ਤੱਕ ਉਹਦੀਆਂ ਛਾਵਾਂ ਜਾਂਦੀਆਂ ਨੇ, ਸ਼ੀਸ਼ਾ ਬੜਾ ਚੰਗਾ ਹੈ। ਲਿਆਂਦੀ ਤਾਂ ਮੈਂ ਵੀ ਤੇਰੇ ਨਾਲ ਉਸੇ ਦਿਨ ਉਸੇ ਦੁਕਾਨਦਾਰ ਤੋਂ ਉਸੇ ਹੀ ਕੁਆਲਿਟੀ ਦੇ ਸ਼ੀਸ਼ੇ ਦੀ ਲੈਂਪ ਸੀ, ਪਰ ਮੇਰੀ ਲੈਂਪ ਦੀ ਰੌਸ਼ਨੀ ਤਾਂ ਗਿਫਟ 'ਤੇ ਵੀ ਨਹੀਂ ਜਾਂਦੀ, ਬਾਲਿਸ਼ 'ਤੇ ਵੀ ਨਹੀਂ ਜਾਂਦੀ। ਐਸਾ ਕਿਉਂ ਹੈ ਭੈਣੇ? ਚਿਮਨੀ ਇੱਕੋ, ਲੈਂਪ ਇੱਕੋ, ਖਰੀਦਣ ਵਾਲੀ ਥਾਂ ਇੱਕੋ, ਅਤੇ ਫਿਰ ਤੇਰੇ ਵਾਲੀ ਲੈਂਪ ਰੌਸ਼ਨੀ ਕਿਉਂ ਨਹੀਂ ਦੇਣ ਦੀ? ਮੈਂ ਅੱਜ ਆਵਾਂਗੀ ਜਿਸ ਵੇਲੇ ਚਿਰਾਗਾਂ ਦਾ ਵੇਲਾ ਹੁੰਦਾ ਹੈ, ਰੌਸ਼ਨੀ ਦਾ ਵੇਲਾ ਹੁੰਦਾ, ਮੈਂ ਆਵਾਂਗੀ। ਸਿਆਣੀ ਪੜੋਸਣ ਉਸ ਵੇਲੇ ਉਹਦੇ ਘਰ ਗਈ ਤਾਂ ਉਹਨੇ ਲੈਂਪ ਬਾਲੀ ਹੋਈ ਸੀ ਸਾਹਮਣੇ ਰੱਖ ਕੇ, ਕਹਿੰਦੀ ਮੈਂ ਕੋਈ ਝੂਠਾ ਨਹੀਂ ਹਾਂ, ਮੈਂ ਕੋਈ ਝੂਠ ਬੋਲਿਆ ਹੈ, ਵੇਖ ਤਾਂ ਇਹਦੀ ਤਾਂ ਲਾਈਟ ਕਿਤੇ ਜਾਂਦੀ ਨਹੀਂ, ਰੌਸ਼ਨੀ ਦੂਰ ਦੂਰ ਤੱਕ ਜਾਂਦੀ ਨਹੀਂ, ਪਰ ਤੇਰੀ ਲੈਂਪ ਤਾਂ ਕਮਾਲ ਹੈ। ਉਹਨੇ ਕਿਹਾ, ਮੈਂ ਜਾਂਚ ਲਈ ਹੈ ਜਿਹੜੀ ਗੱਲ ਹੈ, ਜਿਹੜਾ ਨੁਕਸ ਹੈ, ਇਹ ਨੁਕਸ ਕੁਦਰਤੀ ਪੈਣਾ ਸੀ ਪਰ ਤੂੰ ਉਸਨੂੰ ਦੂਰ ਨਹੀਂ ਕੀਤਾ ਭੈਣੇ। ਅਖੇ ਕੀ? ਕਹਿੰਦੀ ਜਿਹੜੀ ਇਸ ਵਿੱਚ ਲਾਟ ਬਲਦੀ ਹੈ ਉਹਦੇ 'ਚੋਂ ਧੂੰਆਂ ਨਿਕਲ ਕੇ ਆਲੇ ਦੁਆਲੇ ਹੌਲੀ 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 ਤੈਅ ਦਰ ਤੈਅ ਜੰਮਦਾ ਗਿਆ ਜੰਮਦਾ ਗਿਆ, ਅਤੇ ਤੂੰ ਇਸਨੂੰ ਸਾਫ਼ ਨਹੀਂ ਕੀਤਾ, ਇਸ ਲਈ ਇਹਦੀ ਰੌਸ਼ਨੀ ਨਹੀਂ ਹੁੰਦੀ। ਐਨ ਇਸੇ ਤਰ੍ਹਾਂ ਕੌਣ ਚਾਹੁੰਦਾ ਹੈ ਕਿ ਮੈਂ ਲੱਖ, ਦੋ ਲੱਖ, ਤਿੰਨ ਲੱਖ ਰੁਪਏ ਦੀ ਗੱਡੀ ਲਈ ਹੋਵੇ ਅਤੇ ਉਹ ਤੁਰੀ ਜਾਂਦੀ ਖੜ ਜਾਏ ਅਤੇ ਹੈਰਾਨ ਬੜਾ ਹੋਇਆ ਇਹ ਡਰਾਈਵਰ ਇਹ ਕੀ ਬਣਿਆ, ਕੁਝ ਸਮਝ ਨਾ ਆਵੇ, ਇਹਨੂੰ ਚਲਾਉਣੀ ਅਤੇ ਦੜਾਉਣੀ ਹੀ ਆਉਂਦੀ ਸੀ, ਹੋਰ ਇਸ ਤੋਂ ਅੱਗੇ ਕੁਛ ਇਹਦੀ ਸੁਰਤ ਕੰਮ ਨਹੀਂ ਕਰਦੀ ਸੀ। ਮੋਟਰਵੇ 'ਤੇ ਖਲੋਤਾ ਵੇਖ ਕੇ ਇਹਨੂੰ ਖਲੋਤਾ ਵੇਖ ਕੇ ਅਤੇ ਬੜੀ ਖਤਰਨਾਕ ਜਗ੍ਹਾ ਖਲੋਤਾ ਵੇਖ ਕੇ, ਜੰਗਲ ਵਿੱਚ ਰੁਕ ਗਿਆ ਵੇਖ ਕੇ, ਕੋਈ ਬੰਦੇ ਨੂੰ ਤਰਸ ਆਇਆ ਅਤੇ ਇਹਦੇ ਕੋਲ ਆ ਗਿਆ। ਸੱਜਣਾ ਕੀ ਕਾਰਨ ਹੈ? ਖੈਰ ਹੈ, ਸੁੱਖ ਹੈ, ਇਹਨੇ ਕਿਹਾ ਮੋਟਰ ਹਾਲੇ ਖਰੀਦੀ ਨੂੰ ਵੀ ਬਹੁਤ ਚਿਰ ਨਹੀਂ ਹੋਇਆ, ਪਰ ਇਹ ਦੌੜੀ ਦੌੜੀ ਜਾਂਦੀ ਰੁਕਦੀ ਰੁਕਦੀ ਰੁਕੇ ਗਈ ਹੈ, ਅਤੇ ਮੈਂ ਇਹਦੇ ਆਲੇ ਦੁਆਲੇ ਪਰਿਕਰਮਾ ਬੜੀ ਕਰਦਾ ਵੇਖਦਾ ਹਾਂ, ਕੁਛ ਸਮਝ ਨਹੀਂ ਪੈਂਦਾ ਕੀ ਗੱਲ। ਉਹਨੇ ਵੇਖਣਾ ਸ਼ੁਰੂ ਕੀਤਾ ਅਤੇ ਜਿਸ ਵੇਲੇ ਬਾਨਟ ਚੱਕਿਆ ਵਿੱਚ ਵੇਖਿਆ ਅਤੇ ਪਲੱਗਾਂ ਨੂੰ ਕਾਰਬਨ ਚੜੀ ਹੋਈ। ਉਹਨੇ ਕਿਹਾ ਤਾਂ ਛੱਤੀ ਜੋ ਖੜ੍ਹਾ ਰਹੇ ਤਾਂ ਇੱਥੇ ਹੀ ਰਹੇਗਾ ਤੂੰ, ਗੱਲ ਤਾਂ ਵਿੱਚ ਹੋਰ ਹੈ, ਕਾਰਬਨ ਚੜੀ ਹੈ ਜਿਹਨਾਂ ਪਲੱਗਾਂ ਨੇ ਕੰਮ ਕਰਨਾ। ਇਹ ਜਦ ਤੱਕ ਇਹ ਹਟਦੀ ਨਹੀਂ, ਰਿਮੂਵ ਨਹੀਂ ਹੁੰਦੀ, ਉਦੋਂ ਤੱਕ ਗੱਲ ਨਹੀਂ ਬਣਨੀ। ਫਿਰ ਕਿਵੇਂ ਹੋਵੇ, ਆਖਣ ਲੱਗਾ ਤੂੰ ਕਰ ਲਵੇਂਗਾ ਜਾਂ ਮੈਂ ਦੱਸ ਦੇਵਾਂ ਜਾਂ ਕਰ ਦੇਵਾਂ। ਉਹਨੇ ਕਿਹਾ ਤੂੰ ਕਰ ਦੇ। ਕੋਈ ਕਾਗਜ਼ ਕੱਢਿਆ, ਰੇਗਮਾਰ ਵਗੈਰਾ ਉਹਦੇ ਉੱਤੇ ਫੇਰਿਆ, ਬੜੀ ਸੂਝ ਬੂਝ ਨਾਲ ਇਹ ਕੰਮ ਕੀਤਾ। ਉਹਦੇ ਵੇਂਹਦਿਆਂ ਵੇਂਹਦਿਆਂ ਪਲੱਗ ਫੇਰ ਫਿੱਟ ਕਰ ਦਿੱਤੇ ਅਤੇ ਗੱਡੀ ਪਹਿਲਾਂ ਵਾਂਗੂ ਫੇਰ ਭੱਜੇ। ਐਨ ਇਸੇ ਤਰ੍ਹਾਂ ਕਈ ਵਾਰੀ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਕਰਦਿਆਂ ਵੀ ਪਲੱਗ ਨੂੰ ਹਿਰਦੇ ਨੂੰ ਕਾਰਬਨ ਚੜ ਜਾਂਦੀ ਹੈ ਕਿ ਮੈਂ ਬਹੁਤ ਪਾਠ ਕਰਦਾ ਹਾਂ, ਮੈਂ ਕੀਰਤਨ ਬੜਾ ਲੱਛੇਦਾਰ ਅਤੇ ਤਕਰੀਰ ਬੜੀ ਮੁਦੱਲਲ ਕਰਦਾ ਹਾਂ, ਇਹ ਕਾਰਬਨ ਚੜ ਜਾਂਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਨਾਲ ਸ਼ਬਦ ਦੇ ਕਾਰਬਨ ਸ਼ਬਦ ਦੇ ਪੇਪਰ ਨਾਲ ਹੀ ਦੂਰ ਹੁੰਦੀ ਹੈ, ਸੈਂਡ ਪੇਪਰ ਨਾਲ, ਅਤੇ ਤਾਂ ਹੀ ਮਨੁੱਖ ਅੱਗੇ ਵੱਧਦਾ ਨੇ ਅਤੇ ਇਹਦੀ ਇਹ ਗੱਡੀ ਜਿਹੜੀ ਅਮੋਲਕ ਕਾਰ ਹੈ ਨਾ, ਸਰੀਰ ਇਹ ਖੜ੍ਹੀ ਰਹਿੰਦੀ ਹੈ, ਪਤਾ ਹੀ ਨਹੀਂ ਲੱਗਦਾ। ਤਾਂ ਗੁਰੂ ਕਿਰਪਾ ਕਰੇ ਕਿ ਇਹ ਰੋਗ ਕਿਸੇ ਨੂੰ ਲੱਗੇ ਨਾ, ਅਤੇ ਇਸੇ ਲਈ ਅਸੀਂ ਸੰਗਤ 'ਚ ਆਉਂਦੇ ਹਾਂ, ਇਸੇ ਲਈ ਅਸੀਂ ਗੁਰੂ ਦੇ ਸ਼ਬਦ ਨੂੰ ਗੌਰ ਨਾਲ ਪੜ੍ਹਦੇ ਅਤੇ ਸਮਝਦੇ ਵਿਚਾਰਦੇ ਹਾਂ। ਇਸੇ ਵਾਸਤੇ ਕਾਰਬਨ ਲਾਉਣ ਲਈ ਮੈਲ ਤੋਂ ਲਾਉਣ ਵਾਸਤੇ ਹੀ ਭਾਂਡੇ ਮਾਂਜੀਦੇ ਨੇ, ਸੇਵਾ ਕਰੀਦੀ ਹੈ, ਇਹੀ ਤਰੀਕਾ ਹੈ, ਹੋਰ ਕੋਈ ਤਰੀਕਾ ਨਹੀਂ। ਤਾਂ ਗੁਰੂ ਮਹਾਰਾਜ ਕਿਰਪਾ ਕਰੇ। ਕਈਆਂ ਨੇ ਗੁਰੂ ਨਾਨਕ ਮਤ ਤੋਂ ਬਿਨਾਂ, ਕਈ ਮਤਾਂ ਨੇ, ਕਈ ਆਗੂਆਂ ਨੇ ਧਰਮ ਨੂੰ ਕੌੜੀ ਦਵਾਈ ਆਖਿਆ। ਧਰਮ ਇੱਕ ਕੌੜੀ ਮੈਡੀਸਨ ਹੈ। ਉਹ ਕਹਿੰਦੇ ਰੋਜ਼ ਨਹੀਂ ਖਾ ਹੁੰਦੀ ਅਤੇ ਨਾ ਖਾਣੀ ਚਾਹੀਦੀ ਹੈ। ਜਦੋਂ ਕੋਈ ਰੋਗ ਲੱਗ ਜਾਏ, ਬਿਮਾਰ ਹੋ ਜਾਏ ਬੰਦਾ, ਦਵਾਈ ਉਦੋਂ ਹੀ ਖਾਣੀ ਚਾਹੀਦੀ ਹੈ। ਪਰ ਗੁਰੂ ਨਾਨਕ ਦੇਵ ਇਸ ਨੂੰ ਕੌੜੀ ਦਵਾਈ ਨਹੀਂ ਕਹਿੰਦੇ, ਇਹਨੂੰ ਟੌਨਿਕ ਕਹਿੰਦੇ ਨੇ। ਆਤਮਾ ਨੂੰ ਇਹ ਟੌਨਿਕ ਰੋਜ਼ ਦੇਣਾ ਹੀ ਚਾਹੀਦਾ। ਦਵਾਈ ਵਿੱਚ ਅਤੇ ਟੌਨਿਕ ਵਿੱਚ ਦੇਰ ਵਰਲਡ ਆਫ ਡਿਫਰੈਂਸ, ਜ਼ਮੀਨ ਅਸਮਾਨ ਦਾ ਫਰਕ ਹੈ। ਤੋ ਸਤਸੰਗ ਜੀ, ਧਰਮ ਕੌੜੀ ਦਵਾਈ ਨਹੀਂ ਹੈ। ਧਰਮ ਇੱਕ ਖਾਸ ਫਰਜ਼ ਨਹੀਂ ਹੈ ਕਿ ਅਸੀਂ ਸਾਰਿਆਂ ਨੇ 7 ਤੋਂ 8:30 ਤੱਕ ਇੱਥੇ ਇਕੱਠੇ ਹੋਣਾ ਹੈ ਜਾਂ ਸਵੇਰੇ ਉੱਠਣਾ ਹੈ, ਇਹ ਧਰਮ ਹੈ। ਧਰਮ ਇੱਕ ਉਹ ਧਰਮ ਹੈ ਜਿਹਦਾ ਜ਼ਿੰਦਗੀ ਦੇ ਹਰ ਕਾਰਜ ਨਾਲ ਅਨਿੱਖੜਵਾਂ ਸੰਬੰਧ ਹੈ, ਹਰ ਕੰਮ ਦੇ ਨਾਲ ਇਹਨੇ ਨਾਲ ਰਲ ਕੇ ਤੁਰਨਾ ਹੈ। ਤੋ ਧਰਮ ਕੌੜੀ ਦਵਾਈ ਨਹੀਂ, ਬਲਕਿ ਗੁਰੂ ਨਾਨਕ ਦੇ ਖਿਆਲ ਅੰਦਰ ਪਵਿੱਤਰ ਉਪਦੇਸ਼ ਅਨੁਸਾਰ ਇੱਕ ਆਤਮਾ ਦੀ ਟੌਨਿਕ ਹੈ, ਜਿਹਨੂੰ ਖਾਂਦਿਆਂ 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 ਜੇ ਕੋ ਖਾਵੈ ਜੇ ਕੋ ਭੁੰਚੈ ਅਤੇ ਤਿਸਕਾ ਹੋਏ ਉਧਾਰੋ। ਇਹ ਬੱਚੇ ਨੂੰ ਜ਼ਰਾ ਚੁੱਪ ਕਰਾਉਣਾ ਬੀਬੀ ਜੀ। ਤੋ ਜੇ ਇਹ ਟੌਨਿਕ ਘੱਟ ਮਿਲੇ ਜਾਂ ਨਾ ਮਿਲੇ ਤਾਂ ਫਿਰ ਵੀ ਜੋ ਹਾਲ ਹੁੰਦਾ ਹੈ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਅਤੇ ਮੈਂ ਆਪਣਾ ਗੁਰਪੂਛ ਦੇਖਿਆ, ਉਹਨੇ ਕੀ ਆਖਿਆ ਅਤੇ ਇਹ ਜੇ ਨਾ ਮਿਲਿਆ, ਜੇ ਇਸ ਤੋਂ ਮਹਰੂਮ ਹੋ ਜਾਏ ਕੋਈ ਵੀ ਬੰਦਾ ਤਾਂ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਇਹ ਟੌਨਿਕ ਨਾ ਮਿਲੇ, ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ। ਇਹ ਜਿਹੜੇ ਦਾਸ ਬਚਨ ਕਰਦਾ ਇਹ ਖੁਸ਼ਕ ਹੁੰਦੇ ਨੇ। ਜਿੱਦਾਂ ਕਿਸੇ ਸਿਆਣੇ ਦੀ ਅਸਾਂ ਨਸੀਹਤ ਸੁਣੀਏ ਤਾਂ ਉਹ ਕੁਛ ਅਸਰ ਨਹੀਂ ਕਰਦੀ ਉਸ ਵੇਲੇ, ਤਾਂ ਕਈ ਵਾਰੀ ਸਮਾਂ ਦੱਸਦਾ ਉਹ ਮੇਰੇ ਪਰਮ ਮਿੱਤਰ ਨੇ, ਮੇਰੇ ਹਿਤੈਸ਼ੀ ਨੇ ਜਾਂ ਮੇਰੇ ਪਿਤਾ ਦਾਦਾ ਜੀ ਨੇ ਇਹ ਗੱਲ ਆਖੀ ਸੀ, ਸਮਾਂ ਫਿਰ ਦੱਸਦਾ ਹੈ, ਉਸ ਵੇਲੇ ਨਹੀਂ ਉਹ ਚੰਗੀ ਲੱਗਦੀ। ਗੁਰੂ ਦੇ ਵਾਕ ਕਈ ਵਾਰੀ ਸਾਨੂੰ ਸੁਣਦਿਆਂ ਸੁਣਦਿਆਂ ਭਾਉਂਦੇ ਨੇ ਕਿਉਂਕਿ ਮੂੰਹ 'ਤੇ ਵੱਜਦੀਆਂ ਨੇ, ਅਤੇ 500 ਵਰ੍ਹੇ ਪਹਿਲਾਂ ਗੁਰੂ ਨੇ ਇਸ ਸ਼ਬਦ ਵਿੱਚ ਸਾਡੀ ਤਸਵੀਰ ਅੰਦਰ ਲਈ ਕਿੱਦਾਂ ਖਿੱਚ ਦਿੱਤੀ, ਜਿਵੇਂ ਸਾਡੇ ਲਈ ਸ਼ਬਦ ਉਚਾਰਿਆ ਹੋਵੇ। ਤੋ ਗੁਰੂ ਕਿਰਪਾ ਕਰੇ, ਅਸੀਂ ਗੁਰੂ ਦੇ ਉਪਦੇਸ਼ ਨੂੰ ਉਤਸ਼ਾਹ ਨਾਲ ਸੁਣੀਏ, ਫਿਰ ਹਿਰਦੇ ਵਸਾਈਏ, ਫਿਰ ਉਸ ਉੱਤੇ ਅਰਦਾਸ ਕਰੀਏ, ਅਮਲ ਕਰੀਏ, ਪਹਿਰਾ ਦੇਈਏ, ਘੁਸ ਜਾਈਏ, ਖੁੰਝ ਜਾਈਏ, ਫਿਰ ਅਰਦਾਸ ਕਰੀਏ। ਤੋ ਸਤਸੰਗ ਜੀ, ਪੁਨਾ ਪੁਨਾ ਅਭਿਆਸ ਕਰਦਿਆਂ ਕਰਦਿਆਂ ਹੀ ਯਾਦ ਹੋ ਜਾਂਦੀਆਂ ਗੱਲਾਂ, ਰਚ ਜਾਂਦੀਆਂ ਅੰਦਰ ਗੱਲਾਂ। ਮਹਾਰਨੀ ਬੁਲਾਉਂਦਿਆਂ ਬੁਲਾਉਂਦਿਆਂ ਮੈਥੇਮੈਟੀਸ਼ੀਅਨਸ ਹੋ ਗਏ ਨੇ, ਏ ਬੀ ਸੀ ਡੀ ਲਿਖਦਿਆਂ ਲਿਖਦਿਆਂ ਭੁੱਲਦਿਆਂ ਭੁੱਲਦਿਆਂ ਵਿੰਗੇ ਟੇਢੇ ਅੱਖਰ ਐਲਫਾਬੈਟ ਦੇ ਲਿਖਦਿਆਂ ਲਿਖਦਿਆਂ ਲਿਖਾਰੀ ਬਣ ਗਏ ਨੇ। ਐਨ ਇਸੇ ਤਰ੍ਹਾਂ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਸੁਣਦਿਆਂ ਸੁਣਾਉਂਦਿਆਂ ਵਿਚਾਰ ਵਟਾਂਦਰੇ ਕਰਦਿਆਂ ਇਹ ਧਰਮ ਦੀ ਟੌਨਕ ਸਾਡੇ ਅੰਦਰ ਵਸਦੀ ਜਾਂਦੀ ਰਸਦੀ ਜਾਂਦੀ ਰਚਦੀ ਜਾਂਦੀ ਅਤੇ ਉਹ ਆਤਮਾ ਤਾਕਤਵਰ ਹੋ ਜਾਂਦੀ ਹੈ। ਬਸ ਅਸੀਂ ਇੱਥੇ ਇਸੇ ਲਈ ਆਉਂਦੇ ਹਾਂ। ਉਹ ਕਾਹਦਾ ਪਹਿਲਵਾਨ ਹੋਇਆ ਜਿਹੜਾ ਅਖਾੜੇ 'ਚ ਆ ਕੇ ਵਰਜਿਸ਼ ਨਾ ਕਰੇ, ਥੋੜ੍ਹੇ ਦਿਨ ਵਰਜਿਸ਼ ਛੱਡ ਦਿਓ ਫਿਰ ਮਨ ਮੰਨਦਾ ਹੀ ਨਹੀਂ। ਤੋ ਇਸ ਲਈ ਆਪ ਧੰਨਤਾ ਦੇ ਯੋਗ ਹੋ, ਜਦੋਂ ਵੀ ਸਮਾਂ ਮਿਲਦਾ ਹੈ, ਜਿੱਥੇ ਵੀ ਸਮਾਂ ਮਿਲਦਾ ਹੈ, ਜਿੰਨਾ ਵੀ ਸਮਾਂ ਮਿਲਦਾ ਹੈ, ਇਸ ਰੱਬੀ ਟੌਨਕ ਨੂੰ ਗੁਰੂ ਦੇ ਹੁਕਮ ਨੂੰ ਗ੍ਰਹਿਣ ਕਰਦੇ ਹੋ। ਗੁਰੂ ਮਹਾਰਾਜ ਕਿਰਪਾ ਕਰੇ ਇਹ ਸ਼ੌਕ ਬਣਾਈ ਰੱਖੇ। ਇਹ ਪਹਿਲਾ ਸ਼ਲੋਕ ਆਪ ਜੀ ਦੇ ਸਾਹਮਣੇ ਸੁਖਮਨੀ ਸਾਹਿਬ ਜੀ ਦੇ ਸੰਗ੍ਰਹਿ ਵਿੱਚੋਂ ਸੀ। ਨਿਰਗੁਣ ਯਾਰ ਆਨਿਆ ਸੋ ਪ੍ਰਭ ਸਦਾ ਸੰਭਾਲ, ਜਿਨ ਕੀਆ ਤਿਸ ਚੇਤ ਰੱਖ, ਨਾਨਕ ਨਿਭਹੀ ਨਾ। ਦੂਜਾ ਸ਼ਬਦ ਰਾਮਕਲੀ ਰਾਗ ਦਾ, ਇਸਦੇ ਉਚਾਰਨ ਹਾਰੇ, ਗਾਇਨ ਹਾਰੇ ਅਤੇ ਕਮਾਣ ਹਾਰੇ ਮਹਾਰਾਸ਼ਟਰ ਦੇ ਬ੍ਰਹਮ ਗਿਆਨੀ ਭਗਤ ਸ਼੍ਰੀ ਨਾਮਦੇਵ ਜੀ ਹਨ, ਜਿਨ੍ਹਾਂ ਦੀ ਇਸ ਉੱਤਮ ਜੁਗਤੀ ਨੂੰ ਗੁਰੂ ਨਾਨਕ ਦੇਵ ਜੀ ਨੇ ਪਸੰਦ ਕੀਤਾ ਅਤੇ ਮਹਾਰਾਸ਼ਟਰ ਦੇ ਦੌਰੇ 'ਤੇ ਗਏ ਹੋਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਇਸ ਪਵਿੱਤਰ ਬਾਣੀ ਨੂੰ ਅਤੇ ਇਸ ਪਿਆਰੇ ਰੱਬੀ ਆਤਮਾ ਭਗਤ ਦੇ ਹੋਰ ਸ਼ਬਦਾਂ ਨੂੰ ਵੀ ਆਪਣੇ ਪ੍ਰਚਾਰ ਦੌਰਿਆਂ ਵਿੱਚ ਕੁਲੈਕਟ ਕਰਕੇ ਲੈ ਆਏ ਅਤੇ ਉਹਨਾਂ ਅਗਲੇ ਗੁਰੂ ਨੂੰ, ਉਹਨੇ ਅਗਲੇ ਨੂੰ ਅਤੇ ਉਹਨੇ ਪੰਜਵੇਂ ਨੂੰ ਦਿੱਤੇ ਅਤੇ ਪੰਜਵੇਂ ਨੇ ਸਾਡੇ ਵਾਸਤੇ ਡੈਮ ਬਣਾ ਦਿੱਤਾ ਕਿ ਆਲੇ ਦੁਆਲੇ ਨਦੀਆਂ ਪਈਆਂ ਨੇ ਅਤੇ ਇੱਕ ਜਗ੍ਹਾ ਪਾਖੜਾ ਡੈਮ ਬਣ ਜਾਏ, ਉੱਥੋਂ ਮਨੁੱਖਤਾ ਨੂੰ ਫਾਇਦਾ ਹੁੰਦਾ ਹੈ ਨਾ। ਜਿਵੇਂ ਤੋ ਦਸਾਂ ਗੁਰੂਆਂ ਨੇ, ਭਗਤਾਂ ਨੇ, ਰੱਬੀ ਇੰਜਨੀਅਰਾਂ ਨੇ ਇਹ ਰੱਬੀ ਬਾਰਿਸ਼ ਦਾ ਇੱਕ ਡੈਮ ਬਣਾਇਆ ਹੈ। ਤੋ ਇਹਦੇ ਵਿੱਚੋਂ ਸਾਨੂੰ ਜਦੋਂ ਵੀ ਚਾਹੀਏ ਸਾਡੀ ਪਿਆਸ ਬੁਝ ਸਕਦੀ ਹੈ। ਇਸ ਸ਼ਬਦ ਦੇ ਰਚਨਹਾਰੇ ਮਹਾਂਪੁਰਸ਼ ਬ੍ਰਹਮ ਗਿਆਨੀ ਭਗਤ ਸ਼੍ਰੀ ਨਾਮਦੇਵ ਜੀ ਹਨ। ਰਾਮਕਲੀ ਰਾਗ ਦਾ ਸ਼ਬਦ ਹੈ ਜਿਸ ਦੀ ਅਸਥਾਈ ਦੇ ਤੁਕ ਨੂੰ ਆਓ ਰਲ ਕੇ ਸਮਝੀਏ। ਬੀਬੀ ਜੀ ਕਿਰਪਾ ਕਰੋ
ਮਨ ਰਾਮ
ਬਖਸ਼ੋ। ਗੁਰੂ ਗੋਬਿੰਦ ਸਿੰਘ ਮਹਾਰਾਜ ਅੰਦਰ ਵੱਖ ਵੱਖ ਇਲਾਕਿਆਂ ਦੇ ਅਤੇ ਵੱਖ ਵੱਖ ਸ਼੍ਰੇਣੀਆਂ ਦੇ 15 ਭਗਤਾਂ ਦੀ ਪਵਿੱਤਰ ਬਾਣੀ ਹੈ। ਅਗਲਵਨ 938 ਸ਼ਬਦ ਭਗਤਾਂ ਦੇ ਲਿਖੇ ਹੋਏ ਨੇ ਤੇ ਤਕਰੀਬਨ 900 ਸ਼ਬਦ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰਚਿਆ ਹੋਇਆ ਹੈ। ਤਕਰੀਬਨ 2312 ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਇਹ ਸ਼ਬਦ ਸ਼੍ਰੀ ਨਾਮਦੇਵ ਜੀ ਦਾ ਹੈ ਤੇ ਰਾਮਕਲੀ ਰਾਗ ਦਾ ਹੈ। ਰਾਮਕਲੀ ਰਾਗ ਅੰਮ੍ਰਿਤ ਵੇਲੇ ਦੇ ਗਾਇਨ ਕਰਨ ਵਾਲਾ ਹੈ। ਗੁਰੂ ਕੇ ਕੀਰਤਨੀਏ ਭਾਈ ਸਾਹਿਬ ਰੇਸ਼ਮ ਸਿੰਘ ਜੀ ਤੇ ਗੁਰੂ ਮਹਾਰਾਜ ਜੀ ਦੇ ਸਾਜੇ ਸਵਾਰੇ ਸ਼੍ਰੀ ਮਨੋਹਰ ਸਿੰਘ ਜੀ, ਆਦਰਯੋਗ ਗਿਆਨੀ ਗੁਰਦੀਪ ਸਿੰਘ ਜੀ, ਹਰਦੀਪ ਸਿੰਘ ਜੀ ਸ਼ੋਭਤ ਨੇ ਕੱਲ੍ਹ ਵਾਂਗੂ ਇੱਕ ਵਾਰੀ ਤਾਂ ਦਾਸਾਂ ਦਾ ਮਨ ਬਣਿਆ ਸੀ ਕਿ ਇਤਫਾਕਨ ਹੀ ਗੁਰੂ ਮਹਾਰਾਜ ਜੀ ਦੇ ਸੁਲਝੇ ਹੋਏ ਕੀਰਤਨੀਏ ਸ਼੍ਰੀ ਗਿਆਨੀ ਹਰਦੀਪ ਸਿੰਘ ਜੀ ਇੱਥੇ ਪਧਾਰੇ ਨੇ ਅਤੇ ਕੱਲ੍ਹ ਵਾਂਗੂ ਅੱਜ ਵੀ ਅਸੀਂ ਇਹਨਾਂ ਤੋਂ ਹੀ ਆਨੰਦ ਮਾਣੀਏ। ਪਰ ਪਤਾ ਨਹੀਂ ਉਹ ਜਾਣ ਕੇ ਉਸ ਵੇਲੇ ਲਾਂਭੇ ਹੋ ਗਏ ਅਤੇ ਕੋਈ ਕਹੇ ਨਾ ਮੈਨੂੰ ਅਤੇ ਆਏ ਉਸ ਵੇਲੇ ਜਦੋਂ ਕੋਈ ਕਹਿ ਨਾ ਸਕੇ ਕੀਰਤਨ ਹੁੰਦੇ ਹੁੰਦੇ। ਐਸੇ ਸਮੇਂ ਕਦੀ ਕਦਾਈ ਮਿਲਦੇ ਨੇ ਜਦੋਂ ਸੁਲਝੇ ਹੋਏ ਕੀਰਤਨੀਏ, ਗੁਰੂ ਮਹਾਰਾਜ ਜੀ ਦੇ ਦਰੋਂ ਕਰੋਂ ਵਰਸਾਏ ਹੋਏ ਕੀਰਤਨੀਏ, ਸਿੱਖੇ ਹੋਏ ਕੀਰਤਨੀਏ, ਗਿਆਨਵਾਨ ਕੀਰਤਨੀਏ। ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਜਿੱਥੇ ਸਤਿਗੁਰਾਂ ਦੀ ਕਿਰਪਾ ਨਾਲ ਰਾਗਮਾਲਾ ਹੈ, ਰਾਗਮਾਲਾ ਹੋਰ ਵੀ ਹਨ, ਲੇਕਿਨ ਰਾਗ ਤੇ ਰਾਗਮਾਲਾ ਖੋਜੀਆਂ ਨੇ ਇਹੀ ਖੋਜ ਕੀਤੀ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੀ ਹੈ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਗਾਬਾਨੀ ਵਿੱਚ ਆਈ ਹੋਈ ਰਾਗਮਾਲਾ ਹੈ। ਉਂਝ ਰਾਗਮਾਲਾ ਹੋਰ ਵੀ ਨੇ, ਜਿਵੇਂ 12 ਮਾਹੇ ਹੋਰ ਵੀ ਕਈ ਨੇ। ਸੁਖਮਨੀ ਸਾਹਿਬ ਦੇ ਮੁਕਾਬਲੇ 'ਤੇ ਪ੍ਰਿਥੀ ਚੰਦ ਅਤੇ ਮਿਹਰਬਾਨ ਨੇ ਵੀ ਲਿਖਿਆ ਹੋਇਆ ਹੈ। ਖੈਰ ਇਹ ਗੱਲਾਂ ਖੋਜ ਦੀਆਂ ਗੱਲਾਂ ਖੁਸ਼ਕ ਹੁੰਦੀਆਂ ਨੇ, ਪਰ ਜੇ ਇਹਨਾਂ ਗੱਲਾਂ ਨੂੰ ਸੋਚੀਏ ਨਾ ਤਾਂ ਮਨੁੱਖ ਇੱਕ ਆਪਣੀ ਸਿਹਤ 'ਤੇ ਤੁਰਿਆ ਰਹਿੰਦਾ ਹੈ, ਉਹ ਨਹੀਂ ਵੇਖਦਾ ਕਿ ਮੈਂ ਠੀਕ ਤੁਰ ਰਿਹਾ ਹਾਂ ਜਾਂ ਮੈਂ ਗਲਤ ਤੁਰ ਰਿਹਾ ਹਾਂ। ਮੋਟਰ ਦਾ ਤਾਂ ਜ਼ੋਰ ਲੱਗਣਾ, ਜੇ ਸਿੱਧੇ ਪਾਸੇ ਨੂੰ ਹੋਵੇ ਤਾਂ ਮੰਜ਼ਿਲ ਆ ਜਾਂਦੀ ਹੈ, ਰਿਵਰਸ ਤੁਰੀ ਰਹੇ ਤਾਂ ਇੰਜਨ ਤਾਂ ਕੰਮ ਕਰਦਾ ਹੀ ਹੈ। ਇਸੇ ਤਰ੍ਹਾਂ ਸੁਰਤ ਜੇ ਅਕਲ ਨਾਲ ਕੰਮ ਕਰੇ ਤਾਂ ਮੰਜ਼ਿਲ 'ਤੇ ਪਹੁੰਚਦੀ ਹੈ, ਨਹੀਂ ਤਾਂ ਇਹਨੇ ਤਾਂ ਕੰਮ ਕਰਦੇ ਰਹਿਣਾ ਹੈ, ਵਹਿਮ ਵਿੱਚ ਵੀ ਅਤੇ ਸ਼ਰਧਾ ਵਿੱਚ ਵੀ। ਕਈ ਵਾਰੀ ਮੇਰੀਆਂ ਗੱਲਾਂ ਕੋਈ ਬਹੁਤੀਆਂ ਸੁਖਾਮੀਆਂ ਨਹੀਂ ਹੁੰਦੀਆਂ, ਪਰ ਮੈਂ ਸਮਝਦਾ ਹਾਂ ਜਿਹਨਾਂ ਸਾਨੂੰ ਸਿਖਾਇਆ ਪੜ੍ਹਾਇਆ ਜਾਂ ਸਾਨੂੰ ਸਮਾਂ ਮਿਲਿਆ ਉਹ ਮਿਲਿਆ ਹੀ ਇੱਦਾਂ ਦਾ। ਗੁਰੂ ਗ੍ਰੰਥ ਸਾਹਿਬ ਦੀ ਇੱਕ ਬੀੜ ਨਹੀਂ, ਅਨੇਕਾਂ ਬੀੜਾਂ ਨੇ ਜੋ ਮੁਕਾਬਲੇ 'ਤੇ ਲਿਖੀਆਂ ਗਈਆਂ ਨੇ। ਅਤੇ ਇਸੇ ਲਈ ਤਾਂ ਮਹਾਰਾਜ ਨੇ ਆਖਿਆ ਸੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਨਹੀਂ ਤਾਂ ਇਹ ਗੱਲ ਕਹਿਣ ਦੀ ਲੋੜ ਹੀ ਨਹੀਂ ਸੀ। ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਅਤੇ ਏਡੀ ਤਾਕੀਦ ਕੀਤੀ ਆਪਣੀ ਸਿੱਖੀ ਨੂੰ ਅਤੇ ਕਹਿੰਦੇ ਕੱਚੇ ਸੁਣਦੇ ਕੱਚੇ ਅਤੇ ਕੱਚੀ ਆਖ ਵਿਖਾਣੀ। ਮੈਂ ਬੜੀ ਨਿਮਰਤਾ ਨਾਲ ਦੇਖਦਾ ਤਾਂ ਮੂਹਰ ਨੂੰ ਹਾਂ ਪਰ ਸੁਣਦਾ ਪਿੱਛੋਂ ਹਾਂ। ਬੀਬੀ ਹੋਣਾ ਨੂੰ ਤੀਜੀ ਚੌਥੀ ਵਾਰੀ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਰਪਾ ਕਰਕੇ ਆਪ ਵੀ ਸੁਣੋ ਅਤੇ ਹੋਰ ਵੀ ਕਿਸੇ ਨੂੰ ਸੁਣ ਦਿਓ। ਮੇਰੇ ਤੋਂ ਕੋਈ ਗਲਤ ਮਲਤ ਗੱਲ ਕਹਿ ਹੋ ਗਈ ਅਤੇ ਅੱਜ ਤੱਕ ਟੇਪਾਂ ਮੂਹਰੇ ਲੱਗੀਆਂ ਹੋਈਆਂ ਨੇ, ਇਹ ਫਿਰ ਠੀਕ ਨਹੀਂ ਹੋਵੇਗਾ। ਆਖਿਰ ਥੋੜ੍ਹੀ ਦੇਰ ਬਾਅਦ ਤਰਸ ਕਰਨਾ ਹੀ ਚਾਹੀਦਾ। ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਬੱਚਿਆਂ ਨੂੰ ਪਿਆਰ ਨਾਲ ਬਿਠਾਓ, ਨਾਲੇ ਸੰਗਤ ਵਿੱਚ ਇਹਨਾਂ ਨੂੰ ਬੈਠਣਾ ਸਿਖਾਓ। ਲਿਆਓ ਤਾਂ ਜ਼ਰੂਰ ਪਰ ਬੈਠਣਾ ਜ਼ਰੂਰ ਸਿਖਾਓ। ਹਾਂਜੀ, ਆਪਣੇ ਸਮੇਂ ਵਿੱਚ ਸ਼੍ਰੀ ਨਾਮਦੇਵ ਜੀ ਦਾ ਇੱਕ ਹੋਰ ਗੁਰਭਾਈ ਸੀ, ਉਸਦਾ ਨਾਂ ਲਿਖਿਆ ਹੈ ਤਿਲੋਚਨ। ਤੱਤੇ ਦੇ ਪੈਰ 'ਚ ਰਾਰਾ ਨਹੀਂ, ਤਿਲੋਚਨ। ਇੱਕ ਹੋਰ ਤਿਰਲੋਚਨ ਵੀ ਹੋਇਆ ਹੈ। ਖੈਰ, ਇਹ ਤਿਲੋਚਨ ਅਤੇ ਨਾਮਦੇਵ ਗੁਰੂ ਕੋਲੋਂ ਦੀਖਿਆ ਲੈ ਕੇ ਪਰਮਾਰਥੀ ਰਾਹ 'ਤੇ ਤੁਰਨ ਲੱਗੇ। ਤਿਲੋਚਨ ਤਾਂ ਦੁਨੀਆ ਛੱਡ ਗਿਆ, ਗ੍ਰਸਤ ਛੱਡ ਗਿਆ, ਸੰਸਾਰ ਛੱਡ ਗਿਆ ਅਤੇ ਪਰਿਵਾਰ ਛੱਡ ਗਿਆ, ਲੇਕਿਨ ਨਾਮਦੇਵ ਨੇ ਐਸਾ ਨਹੀਂ ਕੀਤਾ। ਮੈਂ ਇਤਿਹਾਸ 'ਚ ਪੜ੍ਹਿਆ ਹੈ ਮਹਾਰਾਸ਼ਟਰ ਦੇ ਇਸ ਮਹਾਂਪੁਰਸ਼ ਦੇ ਟੱਬਰ ਦੇ 15 ਜੀ ਸਨ। ਸਾਡੇ ਵਿੱਚੋਂ ਕਈਆਂ ਦੇ ਇੰਨੇ ਨਹੀਂ ਹੋਣੇ, ਹੁਣ ਤਾਂ ਦੁਨੀਆ ਬੜੇ ਔਖ ਮੰਨਦੀ ਹੈ ਬਹੁਤੇ ਜੀਆਂ ਦੇ। ਭਗਤ ਨਾਮਦੇਵ ਜੀ ਦੇ 15 ਜੀ ਸਨ ਅਤੇ ਸਵਾਦ ਹੁਣ ਇਹ ਹੈ ਕਿ 15 ਜੀਆਂ ਵਿੱਚ ਰਹਿਣ ਵਾਲਾ ਬੰਦਾ, ਉਹਨਾਂ ਨਾਲ ਮਿਲ ਵਰਤਨ ਕਰਨ ਵਾਲਾ ਬੰਦਾ, ਇਹਨਾਂ ਦੇ ਚਾਰ ਨੂੰਹਾਂ ਸਨ, ਕੁੜਮਾਚਾਰੀ ਵਿੱਚ ਫਰਾਇਦ ਨਿਭਾਉਣ ਵਾਲਾ ਬੰਦਾ, ਧੀਆਂ ਨੂੰ ਤੋਰਨ ਵਾਲਾ ਅਤੇ ਨੂੰਹਾਂ ਨੂੰ ਲਿਆਉਣ ਵਾਲਾ ਬੰਦਾ ਬ੍ਰਹਮ ਗਿਆਨੀ ਵੀ ਹੋ ਸਕਦਾ ਹੈ। ਇੱਕ ਦੁਨੀਆ ਨੂੰ ਛੱਡ ਕੇ ਸੰਸਾਰ ਨੂੰ ਛੱਡ ਜਾਣ ਵਾਲਾ, ਪਰਿਵਾਰ ਨੂੰ ਛੱਡ ਜਾਣ ਵਾਲਾ, ਕੰਦਰਾਂ ਵਿੱਚ ਵੜਿਆ ਹੋਇਆ, ਮੰਦਰਾਂ ਦੀਆਂ ਪ੍ਰਕਰਮਾ ਕਰਨ ਵਾਲਾ, ਨਿਰਜਨ ਬੀਆਬਾਨਾਂ ਵਿੱਚ ਰਹਿਣ ਵਾਲਾ, ਉਦਿਆਨਾਂ 'ਚ ਭਰਮਣ ਵਾਲਾ, ਅੰਨ ਤਿਆਗੀ, ਬਸਤਰ ਤਿਆਗੀ, ਪੱਗ ਉੱਪੇ ਘੁੰਮਣ ਵਾਲਾ, ਪੱਗ ਉੱਪੇ ਮੈਨੇ ਨੰਗੇ ਪੈਰ, ਉਹ ਤਾਂ ਗਿਆਨੀ ਜਾਂ ਬ੍ਰਹਮ ਗਿਆਨੀ ਹੋ ਜਾਏ ਤਾਂ ਪੋਸੀਬਿਲਟੀ ਹੈ, ਮੁਮਕਿਨ ਹੈ। ਲੇਕਿਨ ਇੱਕ 15 ਜੀਆਂ ਦੇ ਵਿੱਚ ਰਹਿਣ ਵਾਲਾ ਬੰਦਾ, ਜਿਵੇਂ ਤਾਣਾ ਬਾਣਾ ਹੁੰਦਾ ਹੈ, ਇੱਦਾਂ ਰਿਸ਼ਤੇਦਾਰੀ ਦੇ ਜਾਲ ਵਿੱਚ ਫਸਿਆ ਹੋਇਆ ਬੰਦਾ ਵੀ ਗਿਆਨੀ ਅਤੇ ਬ੍ਰਹਮ ਗਿਆਨੀ ਹੋ ਸਕਦਾ ਹੈ? ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਹਦੀ ਸੋ ਮਿਲੀ, ਇਹਦੀ ਸੋ ਮਿਲੀ। ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਪ੍ਰਚਾਰ ਦੌਰਿਆਂ ਵਿੱਚ ਮਹਾਰਾਸ਼ਟਰ ਦੇ ਇਲਾਕੇ ਵਿੱਚ ਪਹੁੰਚੇ। ਸਤਸੰਗ ਜੀ, ਭਗਤ ਨਾਮਦੇਵ ਔਂਡੇ ਜ਼ਿਲ੍ਹੇ ਦੇ ਹੋਏ ਨੇ, ਔਂਡੇ ਜ਼ਿਲ੍ਹੇ ਦੇ। ਹਜ਼ੂਰ ਸਾਹਿਬ ਦੀ ਯਾਤਰਾ ਨੂੰ ਜਾਂਦਿਆਂ, ਜਦੋਂ ਪਿਛਲੇ ਵਰ੍ਹਿਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਆਇਆ, ਪਿੰਡ ਜ਼ਿਲ੍ਹਾ ਨਹੀਂ, ਔਂਡਾ ਇੱਕ ਕਸਬਾ ਹੈ, ਅਤੇ ਉਦੋਂ ਭਗਤ ਨਾਮਦੇਵ ਜੀ ਦਾ ਵੀ 700 ਸਾਲਾ ਪ੍ਰਕਾਸ਼ ਦਿਹਾੜਾ ਆਇਆ। ਅਤੇ ਆਪਣੇ ਮਨ ਵਿੱਚ ਸੀ ਕਿ ਸ਼ਬਦ ਇਹ ਲਿਖਿਆ ਹੋਇਆ ਹੈ, ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾੜ ਲਾ। ਭਗਵਾਨ ਦੇ ਨਾਮੇ ਦੀ ਦੁਆ ਸੁਣ ਕੇ, ਅਰਦਾਸ ਸੁਣ ਕੇ, ਦੁਰਖਾਸਤ ਸੁਣ ਕੇ, ਇਹਦੇ ਕਹਿਣ ਉੱਤੇ ਦੇਹਰਾ ਪੁਆ ਦਿੱਤਾ। ਪਾਂਡਿਆਂ ਵੱਲ ਨੂੰ ਉਹਦੀ ਕੰਢ ਹੋ ਗਈ, ਬੈਕ ਹੋ ਗਈ, ਅਤੇ ਬੂਹਾ ਨਾਮਦੇਵ ਵੱਲ ਨੂੰ ਹੋ ਗਿਆ, ਜਿਹੜਾ ਧੱਕੇ ਖਾ ਕੇ ਬਾਹਰ ਨਿਕਲ ਗਿਆ। ਜਿਹਨੂੰ ਧੱਕੇ ਵੱਜੇ ਸਨ, ਛੂਤ ਛੂਤ ਕਰ ਮਾਰ ਉਠਾਇਆ ਅਤੇ ਭਗਾਇਆ ਸੀ, ਉਹ ਬਹਿ ਗਿਆ। ਉੱਥੇ ਬੈਠ ਕੇ ਇਹਨੇ ਫਿਰ ਯਾਦ ਕਰਨਾ ਸ਼ੁਰੂ ਕਰ ਦਿੱਤਾ, ਅਤੇ ਦੇਹਰਾ ਘੁੰਮ ਕੇ ਬੂਹਾ ਨਾਮਦੇਵ ਵੱਲ ਹੋ ਗਿਆ, ਅਤੇ ਪਿਛਵਾੜ ਉਹਦੀ ਪਾਂਡਿਆਂ ਵੱਲ ਹੋ ਗਏ। ਦਾਸ ਤੁਹਾਡੇ ਹਜ਼ੂਰ ਸਾਹਿਬ ਨੂੰ ਜਾ ਰਹੇ ਸਨ, ਜੋ ਸੱਜਣ ਸਾਨੂੰ ਲੈ ਕੇ ਜਾ ਰਹੇ ਸੀ, ਉਹਨਾਂ ਨੇ ਕਿਹਾ ਕਿ ਇੱਥੋਂ ਕੁਛ ਮੀਲ ਯਾਨੀ ਰਾਹ ਵਿੱਚ ਜਾਂਦੇ ਸੀ। ਉਦੋਂ 700 ਸਾਲਾ ਦਿਹਾੜਾ ਸੀ ਨਾਮਦੇਵ ਜੀ ਦਾ। ਅਸਾਂ ਕਿਹਾ ਕਿ ਚੰਗੀ ਗੱਲ ਹੈ, ਭਾਵੇਂ 200 ਮੀਲ ਦਾ ਫਰਕ ਲੱਗ ਜਾਵੇ, ਉੱਥੇ ਹੀ ਚੱਲ ਕੇ ਸ਼ਬਦ ਗਾਉਣਾ ਚਾਹੀਦਾ ਹੈ ਜਿੱਥੇ ਨਾਮਦੇਵ ਜੀ ਦਾ ਦੇਹਰਾ ਫਿਰਿਆ ਹੋਵੇ। ਤਾਂ ਸਰਦਾਰ ਹੋਰੀ ਵੀ ਮੰਨ ਗਏ, ਅਤੇ ਅਸਾਂ ਉੱਧਰ ਨੂੰ ਗੱਡੀ ਪਵਾ ਲਈ। ਸਤਸੰਗ ਜੀ, ਉਹ ਸਾਰਾ ਹੀ ਕਸਬਾ ਜਿਹੜਾ ਹੈ, ਟਾਊਨ ਹੈ, ਉਹ ਮੰਦਰਾਂ ਦਾ ਹੀ ਹੈ, ਪੰਡੇ ਉੱਥੇ ਹੁਣ ਵੀ ਬੜੇ ਰਹਿੰਦੇ ਨੇ। ਅਤੇ ਨਾਮਦੇਵ ਜੀ ਵੱਲ ਨੂੰ ਜਿਹੜਾ ਦੇਹਰਾ ਫਿਰਿਆ, ਉਹ ਅਸਾਂ ਹੜਚਮ ਦੇ ਦੀਦਿਆਂ ਨਾਲ ਆਪ ਦੇਖਿਆ। ਜੇ ਤਾਂ ਕਿਸੇ ਹੋਰ ਦੇਸ਼ ਵਿੱਚ ਹੋਵੇ ਤਾਂ ਚਲੋ ਨਾ ਸਹੀ, ਪਰ ਇਹ ਵੇਖਿਆ ਕਿ ਲੋਕ ਸ਼ੱਕ ਕਰਦੇ ਨੇ ਕਿ ਮੱਕਾ ਬਾਬੇ ਨਾਨਕ ਨੇ ਫੇਰ ਦਿੱਤਾ ਕਿ ਨਹੀਂ। ਇੱਕ ਹੋਰ ਵੀ ਵਿੱਚੋਂ ਗੱਲ ਲੱਭਦੀ ਹੈ ਕਿ ਨਾਮਦੇਵ ਨੇ ਵੀ ਦੇਹਰਾ ਫੇਰ ਦਿੱਤਾ ਸੀ, ਅਤੇ ਚਲੋ ਵੇਖੀਏ। ਦਾਸ ਉੱਥੇ ਗਏ, ਬੜਾ ਉੱਚਾ ਮੰਦਰ ਹੈ, ਕਾਲੇ ਪੱਥਰ ਦਾ ਬਣਿਆ ਹੋਇਆ ਹੈ, ਅਤੇ ਸ਼ਹਿਰ ਤਾਂ ਗਲੀਜ਼ ਸੀ। ਤੋ ਖੈਰ, ਸਾਰੇ ਸ਼ਹਿਰ ਦੇ ਮੰਦਰਾਂ ਦੇ ਬੂਹੇ ਜਿੱਧਰ ਨੂੰ ਹੈ ਉੱਧਰ ਨੂੰ ਉਹਦੀ ਪਿੱਠ ਹੈ, ਅਤੇ ਉਹਦਾ ਬੂਹਾ ਹੋਰ ਬੰਨੇ ਨੂੰ ਹੈ। ਸੱਚਮੁੱਚ ਭਗਤ ਨਾਮਦੇਵ ਜੀ ਦੀ ਲਗਨ, ਅਤੇ ਉਹ ਕੁਛ ਵਿੰਗਾ ਵੀ ਹੋਇਆ ਹੋਇਆ, ਜਿਵੇਂ ਵੱਟ ਚੜਿਆ ਹੋਵੇ। ਤੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਜਾ ਕੇ ਯਾਦ ਆਇਆ, ਅਤੇ ਇੱਕ ਵਾਰ ਅਸਾਂ ਉਸ ਦਿਉਰੇ ਦੇ ਬੂਹੇ ਦੇ ਅੱਗੇ ਖਲੋ ਕੇ ਬ੍ਰਹਮ ਗਿਆਨੀ ਨਾਮਦੇਵ ਜੀ ਦੀ ਯਾਦ ਵਿੱਚ ਇਹ ਸ਼ਬਦ ਉੱਥੇ ਗਾਵਿਆ। ਤੋ ਸਤਸੰਗ ਜੀ, ਦਾਸ ਦੀ ਕੁਛ ਆਪਣੀ ਰੁਚੀ ਐਸੀ ਹੈ ਕਿ ਚੰਗੀ ਗੱਲ ਕਿਸੇ ਨਿਵਿਰਤੀ ਵਾਲੇ ਤੋਂ ਮਿਲ ਜਾਏ ਤਾਂ ਵੀ ਚੰਗੀ ਹੈ, ਅਤੇ ਜੇ ਕਿਸੇ ਪ੍ਰਵਿਰਤੀ ਵਾਲੇ ਕੋਲੋਂ ਜੀਵਨ ਦੀ ਸੇਧ ਮਿਲੇ ਤਾਂ ਉਹਦੇ ਨਾਲੋਂ ਬਦਰਜਹਾ ਚੰਗੀ ਹੈ। ਜਿਹੜਾ ਇੱਕ ਕੰਮ ਛੱਡ ਕੇ ਭਜਨ ਕਰਦਾ ਹੈ, ਮਾਲਾ ਫੇਰਦਾ ਹੈ, ਉਹ ਵੀ ਚੰਗਾ ਹੈ, ਪਰ ਜਿਹੜਾ ਕੰਮ ਨਿਭਾਉਂਦਾ ਹੋਇਆ ਮਾਲਾ ਦੀ ਸੇਧ ਵਿੱਚ ਤੁਰਦਾ ਹੈ ਉਹਦੇ ਨਾਲੋਂ ਚੰਗਾ ਹੈ। ਗੁੱਡ, ਬੈਟਰ, ਬੈਸਟ, ਇਉਂ ਡਿਗਰੀਆਂ ਹਨ। ਤੋ ਇੱਕ ਇਨਸਾਨ ਗ੍ਰਸਤ ਤਿਆਗ ਕੇ ਚੰਗਾ ਹੈ, ਉਹ ਵੀ ਚੰਗਾ ਹੈ, ਧੰਨ ਭਾਗ, ਪਰ ਜਿਹੜਾ ਗ੍ਰਸਤ ਵਿੱਚ ਰਹਿ ਕੇ ਗੁਰਮੁਖ ਹੈ ਉਹ ਮਾੜਾ ਵੀ ਨਹੀਂ ਹੋ ਸਕਦਾ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਗਤ ਨਾਮਦੇਵ ਜੀ ਦੀ ਸੋਚ ਸੁਣੀ, ਅਤੇ ਮਹਾਰਾਜ ਇਸ ਇਲਾਕੇ ਵਿੱਚ ਗਏ। ਗੁਰੂ ਸਾਹਿਬ ਜੀ ਦਾ ਗੁਰਦੁਆਰਾ ਹਾਲੇ ਵੀ ਹੈ, ਤੁਹਾਡੇ ਤੁਸੀਂ ਹਜ਼ੂਰ ਸਾਹਿਬ ਦੀ ਯਾਤਰਾ ਨੂੰ ਗਿਆ ਹੋਇਆ ਦੇਖਿਆ ਹੋਵੇਗਾ ਮਹਾਰਾਜ ਜੀ ਦਾ ਗੁਰਸਥਾਨ ਉਸ ਏਰੀਏ ਵਿੱਚ ਮਹਾਰਾਸ਼ਟਰ ਵਿੱਚ ਹਾਲੇ ਵੀ ਹੈ, ਹਜ਼ੂਰ ਸਾਹਿਬ ਤੋਂ 100 ਮੀਲ ਦੀ ਵਿੱਥ 'ਤੇ। ਨਾਨਕ ਮਤਾ, ਨਾਨਕ ਚਿਹਰਾ, ਪੰਜੇ ਸਾਹਿਬ ਵਰਗੀ ਉਹਦੀ ਸ਼ਕਲ ਹੈ। ਪੰਜੇ ਸਾਹਿਬ ਵਿੱਚ ਪੰਜੇ 'ਚੋਂ ਪਾਣੀ ਨਿਕਲਦਾ ਹੈ,
ਤੇ ਉੱਥੇ ਨਾਨਕ ਤੇਰੇ ਗੁਰਦੁਆਰੇ ਗੁਰੂ ਸਾਹਿਬ ਜੀ ਨੇ ਪੱਥਰ ਤੇ ਚਰਨ ਲਾਇਆ ਹੋਇਆ, ਦੁਨੀਆਂ ਪਿਆਸੀ ਮਰਦੀ ਸੀ, ਤੇ ਕਈ ਪੀਰਾਂ ਫਕੀਰਾਂ ਨੇ ਆ ਕੇ ਆਖਿਆ ਕਿ ਤੇਰੀ ਬੜੀ ਸੋਭਾ ਹੈ ਬਾਬਾ ਨਾਨਕ, ਪੀਰ ਨਾਨਕ, ਇਹ ਦੁਨੀਆਂ ਮਰ ਰਹੀ ਹੈ, ਤੇਰੇ ਆਉਣ ਦੀ ਕੋਈ ਨਿਸ਼ਾਨੀ ਰਹਿ ਜਾਏ। ਤੇ ਮਹਾਰਾਜ ਜੀ ਨੇ ਆਪਣਾ ਕੋਮਲ ਚਰਨ ਪੱਥਰ ਤੇ ਰੱਖਿਆ, ਉਸੇ ਤਰ੍ਹਾਂ ਹਾਲੇ ਚਰਨ ਮੌਜੂਦ ਹੈ, ਉਹਦੇ ਵਿੱਚੋਂ ਪਾਣੀ ਨਿਕਲਦਾ ਹੈ ਤੇ ਸਰੋਵਰ ਬਣਿਆ ਹੋਇਆ ਹੈ, ਸੰਗਤਾਂ ਜਾਂਦੀਆਂ ਨੇ। ਤੇ ਉੱਥੇ ਵੀ ਜਿਵੇਂ ਤੁਸੀਂ ਇਹਨਾਂ ਗੁਰਸਥਾਨਾਂ ਵਿੱਚ ਤੇ ਆ ਮਕਿੰਡੋ ਵਗੈਰਾ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ 24 ਘੰਟੇ ਲੰਗਰ ਲਾਇਆ ਹੋਇਆ ਹੈ, ਉੱਥੇ ਵੀ ਸੰਗਤਾਂ ਨੇ, ਕੋਈ ਨੇੜੇ ਤੇੜੇ 100-100 ਮੀਲ ਨੇੜੇ ਪਿੰਡ ਨਹੀਂ ਹੈ ਸਿੱਖਾਂ ਦਾ, ਪਰ ਉੱਥੇ 24 ਘੰਟੇ ਲੰਗਰ। ਤੇ ਇਸੇ ਤਰ੍ਹਾਂ ਇੱਕ ਔਸ਼ਧਿਆਲਾ ਡਿਸਪੈਂਸਰੀ ਵੀ ਉੱਥੇ ਚੱਲ ਰਹੀ ਹੈ, ਬੰਬਈ ਦੀਆਂ ਸੰਗਤਾਂ ਬੜੀ ਸੇਵਾ ਕਰਦੀਆਂ ਨੇ। ਤੋ ਖੈਰ, ਗੁਰੂ ਸਾਹਿਬ ਜੀ ਉੱਧਰ ਗਏ ਅਤੇ ਮਹਾਰਾਜ ਜੀ ਨੇ ਨਾਮਦੇਵ ਜੀ ਦੀ ਬਾਣੀ ਦੇ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਇਹ ਉੱਧਰੋਂ ਸੰਗ੍ਰਹਿ ਕਰਕੇ ਆਉਂਦੇ। ਕਈਆਂ ਦਾ ਖਿਆਲ ਹੈ ਕਿ ਗੁਰੂ ਨਾਨਕ ਅਰਜਨ ਦੇਵ ਜੀ ਜਦੋਂ ਬੀੜ ਲਿਖ ਰਹੇ ਸੀ ਤਾਂ ਸਾਰੇ ਭਗਤ ਇੱਕ ਇੱਕ ਕਰਕੇ ਉੱਤੋਂ ਉਤਰੇ ਅਤੇ ਮਹਾਰਾਜ ਦੇ ਕੋਲ ਆ ਕੇ ਖੜ੍ਹੇ ਹੋ ਗਏ ਅਤੇ ਉਹਨਾਂ ਨੇ ਫਿਰ ਬਾਣੀ ਉਚਾਰੀ। ਮੈਂ ਇੱਦਾਂ ਦੀਆਂ ਖਿਆਲਾਂ ਦਾ ਨਹੀਂ, ਭਾਵੇਂ ਇਹ ਗੱਲ ਕਿਸੇ ਨੂੰ ਚੰਗੀ ਲੱਗੇ ਅਤੇ ਚਾਹੇ ਮਾੜੀ ਲੱਗੇ, ਨਾ ਮੈਂ ਇਸ ਖਿਆਲ ਦਾ ਕਿ ਗੁਰੂ ਨਾਨਕ ਦੇਵ ਜੀ ਨਨਕਾਣੇ ਤੋੜੇ ਤਾਂ ਕਰਾਚੀ ਪਹੁੰਚ ਗਏ, ਜਦ ਥਾਂ ਥਾਂ ਉਹਨਾਂ ਦੇ ਗੁਰਦੁਆਰੇ ਬਣੇ ਹੋਏ ਨੇ, ਇੱਥੇ ਅਟਕੇ, ਇੱਥੇ ਅਟਕੇ, ਇੱਥੇ ਅਟਕੇ, ਉਹ ਜਿਸ ਰਾਹ ਗਏ ਉੱਥੇ ਗੁਰਦੁਆਰੇ ਬਣੇ ਹੋਏ ਨੇ, ਅਤੇ ਕਈ ਕਹਿੰਦੇ ਵੀ ਅੱਖਾਂ ਮੀਟ ਕੇ ਉੱਥੇ ਚਲੇ ਗਏ। ਉਹਨਾਂ 'ਚ ਬਰਕਤ ਹੈ, ਉਹਨਾਂ 'ਚ ਸ਼ਕਤੀ ਹੈ, ਉਹ ਛਿਨ ਵਿੱਚ ਕੁਛ ਤੇ ਕੁਛ ਕਰ ਸਕਦੇ ਨੇ, ਲੇਕਿਨ ਸਾਡੇ ਵਿੱਚ ਸਾਡੇ ਵਾਂਗੂ ਫਿਰੇ ਨੇ ਤਾਂ ਗੱਲ ਬਣੀ ਹੈ। ਅਤੇ ਮਹਾਰਾਜ ਜੀ ਆਪਣੇ ਆਪ ਨੂੰ ਇਸੇ ਤਰ੍ਹਾਂ ਦੱਸਦੇ ਨੇ। ਇੱਕ ਬੜਾ ਲਿਖਾਰੀ ਹੋਇਆ ਹੈ ਮਿਸਟਰ ਲਤੀਫ, ਉਹਨੇ ਲਿਖਿਆ ਹਿਸਟਰੀ ਆਫ ਦੀ ਪੰਜਾਬ, ਮੁਸਲਮਾਨ ਹੈ, ਉਹ ਕਹਿੰਦਾ ਮੈਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਗੱਲ ਨੇ ਉਹਨਾਂ ਦਾ ਮੁਰੀਦ ਬਣਾ ਦਿੱਤਾ ਕਿ ਉਹ ਆਪਣੇ ਆਪ ਨੂੰ ਸਾਧਾਰਨ ਮਨੁੱਖ ਤੋਂ ਉੱਚਾ ਦੱਸਣ ਦਾ ਯਤਨ ਹੀ ਨਹੀਂ ਕਰਦੇ, ਨਾ ਕਦੀ ਬਣ ਬਣ ਬਹਿੰਦੇ ਨੇ, ਨਾ ਕਦੀ ਗੱਦੀਆਂ ਲਾਉਂਦੇ ਨੇ, ਜੇ ਜਾਂਦੇ ਨੇ ਲਾਲੋ ਦੇ ਘਰ ਤਾਂ ਉਹਦੀ ਟੁੱਟੀ ਮੰਜੀ 'ਤੇ ਬੈਠ ਕੇ ਫਖਰ ਸਮਝਦੇ ਨੇ, ਉਹਦੀ ਬੇਹੀ ਰੋਟੀ ਖਾ ਕੇ ਉਹਦੇ ਨਾਲ ਯਾਰੀ ਨਿਭਾਉਂਦੇ ਨੇ। ਤੋ ਮੈਂ ਇਸ ਗੱਲ ਹੀ ਉਹਨਾਂ ਦਾ ਕਾਇਲ ਹੋ ਗਿਆ ਹਾਂ। ਤੋ ਖੈਰ ਸਤਸੰਗ ਜੀ, ਜੇ ਇੱਕ ਬੰਦਾ ਰੱਬ ਬਣ ਕੇ ਰੱਬੀ ਗੱਲਾਂ ਕਰੇ ਤਾਂ ਕੋਈ ਵਡਿਆਈ ਨਹੀਂ, ਮਨੁੱਖ ਬਣ ਕੇ ਐਡੀਆਂ ਗੱਲਾਂ ਕਰੇ ਤਾਂ ਉਹਦੀ ਉੱਚਤਮ ਹੋਇਆ ਕਰਦੀ ਹੈ। ਆ ਸਾਇੰਸ ਦਾ ਯੁੱਗ ਹੈ, ਇਹਦੇ ਵਿੱਚ ਅੱਖਾਂ 'ਤੇ ਸ਼ਰਧਾ ਦੀ ਨਿਰੀ ਪੂਰੀ ਪੱਟੀ ਬੰਨ ਕੇ ਤੁਰਿਆ, ਦੁਨੀਆ ਨਹੀਂ ਮੰਨਦੀ, ਮੈਂ ਮੰਨ ਜਾਵਾਂਗਾ, ਤੁਸੀਂ ਮੰਨ ਜਾਓਗੇ, ਪੜੋਸੀ ਕੌਮ ਨਹੀਂ ਮੰਨਦੀ। ਇਸ ਲਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਵੱਡੇ ਵੱਡੇ ਪ੍ਰਚਾਰ ਦੌਰਿਆਂ ਵਿੱਚ 8-8 ਸਾਲ ਫਿਰ ਕੇ, 12-12 ਵਰੇ ਫਿਰ ਕੇ, 2-2 ਵਰੇ ਫਿਰ ਕੇ, ਔਖੀਆਂ ਤੋਂ ਔਖੀਆਂ ਥਾਂ ਜਾ ਕੇ ਉਹਨਾਂ ਭਗਤਾਂ ਦੀ ਬਾਣੀ ਸੰਗ੍ਰਹਿ ਕੀਤੀ। ਦਾਸ ਨੇ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ 47 ਵਰਿਆਂ ਦੇ ਸੀ ਅਤੇ ਰਵਿਦਾਸ ਭਗਤ 103 ਵਰੇ ਦਾ ਸੀ। ਮਹਾਰਾਜ ਕੰਸ਼ੀ ਜਾ ਕੇ ਉਹਨੂੰ ਮਿਲੇ, ਚਮਾਰ ਭਗਤ ਨੂੰ ਉੱਥੇ ਜਾ ਕੇ ਮਿਲੇ, ਅਤੇ ਸੱਚੇ ਪਾਤਸ਼ਾਹ ਨੇ ਉਹਦੇ ਕੋਲੋਂ ਬ੍ਰਹਮ ਗਿਆਨ ਦੀ ਬਾਣੀ ਕੁਲੈਕਟ ਕੀਤੀ, ਕਬੀਰ ਸਾਹਿਬ ਤੋਂ ਕੀਤੀ। ਜਿੰਨੇ ਕੁ ਸ਼ਬਦ ਗੁਰੂ ਸਾਹਿਬ ਜੀ ਨੂੰ ਠੀਕ ਲੱਗੇ, ਗੁਰਮਤ ਅਨੁਸਾਰ ਲੱਗੇ, ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਦਿੱਤੇ। ਉਂਝ ਕਬੀਰ ਸਾਹਿਬ ਦੀ ਹੋਰ ਵੀ ਬੜੀ ਬਾਣੀ ਹੈ ਜਿਹੜੀ ਹਾਲੇ ਤੱਕ ਬਾਹਰ ਪਈ ਹੋਈ ਹੈ। ਤੋ ਸਤਸੰਗ ਜੀ, ਨਾਮਦੇਵ ਜੀ ਦੀ ਇੱਕ ਰਚਨਾ, ਨਾਮਦੇਵ ਜੀ ਦੇ ਸ਼ਬਦਾਂ ਦੀ ਇੱਕ ਪੁਸਤਕ ਮਹਾਰਾਸ਼ਟਰ ਵਿੱਚ BA ਕਲਾਸ ਨੂੰ ਲੱਗੀ ਹੋਈ ਸੀ ਜਦੋਂ ਦਾਸਾਂ ਨੇ ਵੇਖਿਆ। ਏਡੇ ਉਹ ਬ੍ਰਹਮ ਗਿਆਨੀ, ਏਡੇ ਉਹ ਰੱਬੀ ਆਤਮਾ ਸਨ। ਗੁਰੂ ਸਾਹਿਬ ਜੀ ਨੇ ਇਹ ਸ਼ਬਦ ਆਉਂਦੇ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਗ੍ਰਿਸਤੀ ਲੋਕਾਂ ਦੀ ਅਗਵਾਈ ਲਈ, ਟੱਬਰਦਾਰਾਂ ਦੀ ਅਗਵਾਈ ਲਈ, ਸੰਸਾਰ ਅਤੇ ਪਰਿਵਾਰ ਵਿੱਚ ਰਹਿਣ ਵਾਲਿਆਂ ਨੂੰ ਕਿਵੇਂ ਉੱਚਾ ਦਰਜਾ ਮਿਲ ਸਕਦਾ ਹੈ, ਨਾਮਦੇਵ ਜੀ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸੁਰੱਖਿਅਤ ਕਰ ਦੇਣਾ ਚਾਹੀਦਾ ਹੈ। ਤੋ ਇਸ ਪਿਓ ਦਾਦੇ ਦੇ ਖਜ਼ਾਨੇ ਵਿੱਚ ਇਹ ਤੁੱਕ ਪਈ ਹੈ, ਇਹ ਸ਼ਬਦ ਪਿਆ ਹੈ। ਜਿਸ ਵੇਲੇ ਤਲੋਚਨ ਕੋਈ ਵੱਡੀ ਉਮਰ ਦਾ ਹੋ ਗਿਆ ਅਤੇ ਉਹਨੇ ਕਿਹਾ ਵੀ ਗੁਰਭਾਈ ਨੂੰ ਚੱਲ ਕੇ ਮਿਲ ਗਏ, ਉਹ ਕਿਸ ਰੰਗ ਵਿੱਚ ਹੈ, ਉਹਨੇ ਸ਼ਬਦ ਦੀ ਕਿੰਨੀ ਕੁ ਕਮਾਈ ਕੀਤੀ ਹੈ, ਉਹਦੇ 'ਚ ਕਿੰਨਾ ਕੁ ਜਲਾਲ ਆਇਆ ਹੈ, ਉਹ ਕਿੱਡੀ ਕੁ ਬੁਲੰਦੀ ਵਾਲਾ ਹੋਇਆ ਹੈ, ਅਤੇ ਜੰਗਲ ਦਾ ਵਾਸਾ ਛੱਡ ਕੇ ਨਾਮਦੇਵ ਜੀ ਦਾ ਗੁਰ ਪਾਈ, ਦੀਖਿਆ ਇਕੱਠੀ ਲਈ ਹੋਈ, ਸਿੱਖਿਆ ਇਕੱਠੀ ਲਈ ਹੋਈ, ਅਤੇ ਕਹਿੰਦੇ ਨੇ ਨਾਮਦੇਵ ਗੁਰਭਾਈ ਨੂੰ ਮਿਲਣ ਆ ਗਿਆ। ਗੁਰਮੁੱਖਾਂ ਦੀ ਸੋਭਤ, ਨੇਕ ਪੁਰਸ਼ਾਂ ਦੀ ਸੋਭਤ ਮਨੁੱਖ ਨੂੰ ਉਚਾਈਆਂ ਦਿੰਦੀ ਹੈ, ਪ੍ਰੇਰਨਾ ਦਿੰਦੀ ਹੈ। ਸੰਤ ਦਾ ਸੰਗ, ਭਜਨ ਕਰਨ ਵਾਲੇ ਭਜਨੀਕ ਪੁਰਸ਼ ਦੇ ਬਚਨ ਵਾਰਤਾਲਾਪ ਮਨੁੱਖ ਨੂੰ ਸੇਧ ਦਿੰਦੇ ਨੇ, ਉੱਚਾ ਉਠਾਲਦੇ ਨੇ, ਮੋਨੀਟਰਾਂ ਪਾਸ ਬੈਠੇ ਹਾਂ, ਉਹਨਾਂ ਤੋਂ ਸਵਾਲ ਸਮਝੇ ਹਾਂ, ਮੇਰੇ ਵਰਗੇ ਸਧਾਰਨ ਬੰਦਿਆਂ ਨੂੰ ਵੀ ਮਜ਼ਮੂਨ ਆ ਜਾਂਦੇ ਨੇ, ਇਸ ਲਈ ਮਹਾਂਪੁਰਸ਼ ਸੰਤ ਲੋਕ ਸਾਡੇ ਗੁਰੂ ਤਾਂ ਨਹੀਂ, ਮੋਨੀਟਰ ਹੁੰਦੇ ਨੇ, ਕਲਾਸ ਦੇ ਆਗੂ ਹੁੰਦੇ ਨੇ, ਸਰਦਾਰ ਹੁੰਦੇ ਨੇ, ਜਿਵੇਂ ਸਿਪਾਹੀ ਅਤੇ ਜਰਨੈਲ ਦਾ ਸੰਬੰਧ ਹੁੰਦਾ ਹੈ, ਇੱਦਾਂ ਹੁੰਦੇ ਨੇ, ਜਰਨੈਲ ਹੁੰਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਪਹਿਲਵਾਨ ਵੀ ਆਖਿਆ ਹੈ, ਉਹ ਗੁਸਾਈ ਦੇ ਪਹਿਲਵਾਨ ਹੁੰਦੇ ਨੇ, ਮਹਾਤਮਾ ਜੋ ਹੁੰਦੇ ਨੇ ਗੁਸਾਈ ਦੇ ਪਹਿਲਵਾਨ ਹੁੰਦੇ ਨੇ। ਅਤੇ ਜਿਸ ਪਿੰਡ ਵਿੱਚ ਛਿੰਝ ਪਵੇ, ਮੈਂ ਪਿੰਡਾਂ ਵਿੱਚ ਵੇਖਿਆ ਹੈ, ਜੇ ਜ਼ਿਆਦਾ ਨਹੀਂ ਤਾਂ ਮਹੀਨਾ ਕੁ ਭਰ ਤਾਂ ਕਈ ਮੁੰਡੇ ਕੱਛਾ ਸਮਾ ਲੈਂਦੇ ਨੇ ਅਤੇ ਤੇਲ ਮਲਦੇ ਰਹਿੰਦੇ, ਬੈਠਕਾਂ ਕੱਢਦੇ ਨੇ, ਕਿਉਂਕਿ ਉੱਥੇ ਪਹਿਲਵਾਨ ਆ ਕੇ ਗਏ ਹੁੰਦੇ ਨੇ। ਜਿੱਥੇ ਮਹਾਂਪੁਰਸ਼ ਆ ਜਾਣ, ਕੁਛ ਸਤਸੰਗ ਕਰ ਜਾਣ, ਉੱਥੇ ਕਈਆਂ ਨੂੰ ਛੋਹ ਲਾ ਜਾਂਦੇ ਨੇ। ਇਸ ਲਈ ਗੁਸਾਈ ਦੇ ਪਹਿਲਵਾਨ ਉਹਨਾਂ ਦੀ ਸੰਗਤ ਬੜੀ ਜ਼ਰੂਰੀ ਹੋਇਆ ਕਰਦੀ ਹੈ। ਤਾਂ ਸਤਸੰਗ ਜੀ, ਆਪਣੇ ਗੁਰਭਾਈ ਨੂੰ ਮਿਲਣ ਵਾਸਤੇ ਤ੍ਰਿਲੋਚਨ ਜੋ ਬੜਾ ਹੀ ਪ੍ਰਤੀਕਸ਼ਾ ਕਰਦਾ ਹੈ, ਔਖੀ ਤੋਂ ਔਖੀ ਤਪੱਸਿਆ ਕਰਦਾ ਹੈ, ਉਹ ਆਇਆ ਹੈ। ਕੱਪੜੇ ਵੀ ਥੋੜ੍ਹੇ ਨੇ ਸਰੀਰ ਉੱਤੇ, ਆਹਾਰ ਵੀ ਉਹਦਾ ਬੜਾ ਅਲਪ ਹੈ, ਅਤੇ ਬੜਾ ਸੰਜਮੀ ਜੀਵਨ ਦਾ ਮਾਲਕ ਹੈ। ਕਹਿੰਦੇ ਨੇ ਵਰ੍ਹਿਆਂ ਤੋਂ ਬਾਅਦ ਮਿਲਿਆ, ਗੁਰੂ ਤੋਂ ਸਿੱਖਿਆ ਕਹੀ ਲਈ ਸੀ। ਪੁੱਛਦਾ ਪੁਛਾਉਂਦਾ ਜਿਸ ਵੇਲੇ ਨਾਮਦੇਵ ਜੀ ਦੇ ਘਰ ਆਇਆ ਅਤੇ ਦਸਤਕ ਦਿੱਤੀ, ਨਾਮਦੇਵ ਜੀ ਦੇ ਕੁਛ ਨੌਕਰ ਵੀ ਸਨ, ਕਰਦੇ ਕਾਰੋਬਾਰ ਚੰਗਾ ਹੈ, ਇਹਨਾਂ ਦੇ ਨੌਕਰ ਸੀ। ਨਾਮਦੇਵ ਜੀ ਨੇ ਆਖਿਆ, ਭਲੇ ਪੁਰਸ਼ਾ ਸੱਜਣ ਜੀ, ਬੂਹਾ ਖੋਲੋ ਜਾ ਕੇ, ਕੋਈ ਬਾਹਰ ਆਇਆ ਹੈ, ਵੇਖੋ ਕੌਣ ਹੈ। ਕਹਿੰਦੇ ਨੇ ਬਾਹਰ ਗਏ ਅਤੇ ਜਿਸ ਵੇਲੇ ਕਬਾੜ ਖੁੱਲ੍ਹੇ ਤਾਂ ਇੱਕ ਸਾਧੂ ਸ਼ਕਲ, ਇੱਕ ਫਕੀਰਾਨਾ ਲਿਬਾਸ ਅੰਦਰ, ਇੱਕ ਮਹਾਂਪੁਰਸ਼ ਦੀ ਸ਼ਕਲ ਵਿੱਚ, ਇੱਕ ਸਾਹਮਣੇ ਮਹਾਂਪੁਰਸ਼ ਦਿਸੇ। ਇਹਨੇ ਪ੍ਰਣਾਮ ਕੀਤੀ, ਨੌਕਰ ਨੇ ਅਦਬ ਕੀਤਾ, ਮਾਲਕ ਦੀ ਗੱਲਬਾਤ ਨੌਕਰ ਤੋਂ ਪਤਾ ਲੱਗ ਜਾਂਦਾ ਹੈ, ਘਰ ਦੀ ਗੱਲਬਾਤ ਡੇਰੀਓਂ ਪਤਾ ਲੱਗ ਜਾਂਦਾ ਹੈ, ਤਾਂ ਅੰਦਰਲੀ ਗੱਲਬਾਤ ਦਾ ਕੁਛ ਨਾ ਕੁਛ ਚਿਹਰੇ ਤੋਂ ਪਤਾ ਲੱਗ ਜਾਂਦਾ। ਫੇਸ ਇਜ਼ ਐਨ ਇੰਡੈਕਸ ਟੂ ਮਾਈਂਡ, ਜਿਵੇਂ ਇੱਕ ਬੁੱਕ ਹੋਵੇ ਉਹਦਾ ਇੰਡੈਕਸ ਹੁੰਦਾ ਨਾ, ਚਿਹਰਾ ਵੀ ਇੰਡੈਕਸ ਹੁੰਦਾ। ਸੋ ਖੈਰ, ਕਹਿੰਦੇ ਨੇ ਬੜੇ ਅਦਬ ਨਾਲ ਪੇਸ਼ ਆਏ। ਆਉਣ ਵਾਲੇ ਸੱਜਣ ਨੇ ਸੋਚਿਆ ਕਿ ਚੰਗੀ ਸੋਭਤ ਹੈ ਇਹਨੂੰ, ਪੁੱਛਣ ਲੱਗਾ, ਭਗਤ ਨਾਮਦੇਵ ਜੀ ਘਰੇ ਨੇ? ਉਹਨੇ ਕਿਹਾ, ਮਹਾਰਾਜ ਹਾਂ ਘਰੇ ਹੀ ਨੇ। ਕੀ ਕਰਦੇ ਨੇ? ਉਹਨੇ ਕਿਹਾ, ਉਹ ਤਾਂ ਸ਼ਿਲਪਕਾਰੀ ਦਾ ਕੰਮ ਕਰਦੇ ਨੇ, ਸ਼ਿਲਪਕਾਰੀ ਕਰਦੇ ਨੇ, ਠੱਪੇ ਲਾਉਣੇ, ਕੋਈ ਇੱਦਾਂ ਦੇ ਚੰਦੇ ਵਗੈਰਾ ਠੱਕਣੇ, ਸ਼ਿਲਪਕਾਰੀ ਦਾ ਕੰਮ ਕਰ ਰਹੇ ਨੇ। ਅੱਛਾ, ਕੰਮ ਕਰਦਾ ਹੈ? ਉਹਨਾਂ ਨੂੰ ਕਹੋ, ਅੱਜ ਤੋਂ ਦਰਜਨਾਂ ਵਰੇ ਪਹਿਲੇ, ਜਿਸ ਨਾਲ ਰਲ ਕੇ ਤੁਸੀਂ ਗੁਰੂ ਦੀਖਿਆ ਲਈ ਸੀ, ਤੇਰਾ ਗੁਰ ਭਾਈ ਮਿਲਣ ਆਇਆ ਹੈ। ਜਿਵੇਂ ਸੁਦਾਮੇ ਨੇ ਸੁਨੇਹਾ ਭੇਜਿਆ ਸੀ ਕਿ ਭਗਵਾਨ ਕ੍ਰਿਸ਼ਨ ਜੀ ਨੂੰ ਦੱਸੋ ਕਿ ਬਾਹਰ ਸੁਦਾਮਾ ਆਇਆ ਹੈ ਜੋ ਤੁਹਾਡੇ ਨਾਲ ਰਲ ਕੇ ਸਦੀਪਨ ਗੁਰੂ ਕੋਲ ਵਿੱਦਿਆ ਪੜ੍ਹਦਾ ਰਿਹਾ ਸੀ, ਅਤੇ ਸੁਦਾਮਾ ਜੀ ਨੇ ਜਿਸ ਵੇਲੇ ਸੁਨੇਹਾ ਭੇਜਿਆ ਅਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਤਖ਼ਤ ਨਸ਼ੀਨ ਸਨ, ਸੁਦਾਮੇ ਦਾ ਨਾਂ ਸੁਣ ਕੇ ਭੱਜੇ ਆਏ, ਆਪਣੇ ਮਿੱਤਰ ਨੂੰ ਸਾਹਮਣੇ ਵੇਖ ਕੇ, ਉਹਨਾਂ ਨੇ ਵੇਖਿਆ ਕਿ ਇਹਦੀ ਪੁਸ਼ਾਕ ਸਾਦੀ ਜਿਹੀ ਹੈ, ਮੈਲੀ ਕਚੈਲੀ ਹੈ। ਅੱਜ ਦੇ ਮਿੱਤਰ ਤਾਂ ਕਹਿੰਦੇ, ਮੈਨੂੰ ਚੇਤਾ ਨਹੀਂ ਆਉਂਦਾ ਕਿ ਤੇਰੇ ਨਾਲ ਵੀ ਮੈਂ ਪੜ੍ਹਦਾ ਰਿਹਾ ਹਾਂ। ਉਹ ਠੇਕੇਦਾਰ ਹੋਇਆ ਹੁੰਦਾ, ਉਹ ਸਧਾਰਨਤਾ ਵਿੱਚ ਹੁੰਦਾ ਹੈ, ਅਤੇ ਪ੍ਰਭੂ ਦੇ ਰੰਗ ਨੇ, ਉਹਨੇ ਨਾਟਕ ਖੇਲਣਾ ਹੈ ਦੁਨੀਆ ਦਾ, ਕਿਸੇ ਨੂੰ ਕੁਛ ਬਣਾਉਂਦਾ ਹੈ, ਕਿਸੇ ਨੂੰ ਕੁਛ ਬਣਾਉਂਦਾ ਹੈ, ਇਹ ਤਾਂ ਦੂਰ ਦੂਰ ਦੇ ਹੁੰਦੇ ਨੇ, ਸਕਿਆਂ ਭਰਾਵਾਂ ਦੀ ਤਕਦੀਰ ਅਤੇ ਕਿਸਮਤ ਨੇ ਰਲਦੀ। ਇੱਕ ਸੱਜਣ ਨੇ ਆਖਿਆ ਹੈ, ਇੱਕ ਬਾਪ ਕੇ ਦੋ ਬੇਟੇ, ਕਿਸਮਤ ਜੁਦਾ ਜੁਦਾ ਹੈ, ਇੱਕ ਬਾਪ ਕੇ ਦੋ ਬੇਟੇ ਪਰ ਕਿਸਮਤ ਜੁਦਾ ਜੁਦਾ ਹੈ, ਇੱਕ ਬਣ ਗਿਆ ਗਦਾ ਹੈ, ਇੱਕ ਤਖ਼ਤ ਪਰ ਚੜ੍ਹਾ ਹੈ, ਇੱਕ ਮੰਗਤਾ ਹੋ ਗਿਆ, ਇੱਕ ਚਾਹ ਹੋ ਗਿਆ, ਇੱਕ ਬਾਪ ਕੇ ਦੋ ਬੇਟੇ ਪਰ ਕਿਸਮਤ ਜੁਦਾ ਜੁਦਾ ਹੈ, ਇੱਕ ਬਣ ਗਿਆ ਗਦਾ ਹੈ, ਇੱਕ ਤਖ਼ਤ ਪਰ ਚੜ੍ਹਾ ਹੈ, ਇੱਕ ਹੀ ਸਦਫ਼ ਸੇ ਦੋਨੋਂ ਮੋਤੀ ਹੋਏ ਥੇ ਪੈਦਾ, ਸਦਫ ਸਵਾਲ ਦਾਲ ਫੇ ਸਦਫ ਮੈਨੇ ਸਿੱਪੀ, ਇੱਕ ਹੀ ਸਦਫ ਸੇ ਦੋਨੋਂ ਮੋਤੀ ਹੋਏ ਥੇ ਪੈਦਾ, ਇੱਕ ਖਰਲ ਮੇ ਪੜਾ ਹੈ, ਇੱਕ ਤਾਜ ਮੇ ਜੜਾ ਹੈ, ਤੋ ਇੱਕ ਬਾਪ ਕੇ ਦੋ ਬੇਟੇ ਕਿਸਮਤ ਜੁਦਾ ਜੁਦਾ ਹੈ। ਇਹ ਦੋਨੋਂ ਹੀ ਗੁਰ ਭਾਈ ਸਨ। ਹਾਂ, ਭਗਵਾਨ ਕ੍ਰਿਸ਼ਨ ਭੱਜ ਕੇ ਆਏ, ਪਛਾਣ ਲਿਆ, ਇਹਨਾਂ ਅੰਦਰੋਂ ਪੜਿਆ ਅਤੇ ਪ੍ਰਕਰਮਾ ਕਰਨ ਲੱਗ ਪਏ, ਸਾਰੀ ਕਹਾਣੀ ਤੁਸੀਂ ਜਾਣਦੇ ਹੀ ਹੋ। ਤੋ ਐਨ ਇਸੇ ਤਰ੍ਹਾਂ ਨਾਮਦੇਵ ਜੀ ਨੂੰ ਜਿਸ ਵੇਲੇ ਨੌਕਰ ਨੇ ਜਾ ਕੇ ਦੱਸਿਆ, ਮਹਾਰਾਜ ਤੁਹਾਡੇ ਗੁਰ ਭਾਈ ਤ੍ਰਿਲੋਚਨ ਜੀ ਆਏ ਨੇ, ਤ੍ਰਿਲੋਚਨ ਜੀ ਆਏ ਨੇ, ਭੱਜ ਲੈ, ਕੰਮ ਥਾਂ ਛੱਡ ਦਿੱਤਾ, ਭੱਜੇ ਬੂਹੇ ਤੇ ਗਏ ਤੇ ਲੋਚਨ ਨੂੰ ਮਿਲੇ ਉਹਨੇ ਉਹਨੂੰ ਨਮਸਕਾਰ ਕੀਤੀ ਗਲਵਕੜੀਆਂ ਪਾਈਆਂ ਪਰਦਾ ਸਕਰੀਨ ਤੇ ਜਿਵੇਂ ਕੋਈ ਸੀਨ ਆ ਜਾਏ ਦਿਮਾਗ ਅੰਦਰ ਉਹ ਕਈ ਵਰੇ ਪਹਿਲੇ ਗੁਰੂ ਦੀ ਸੇਵਾ ਕਰਨੀ ਇਕੱਠੇ ਉਪਦੇਸ਼ ਲੈਣਾ ਇਹ ਯਾਦ ਆ ਗਿਆ ਗੁਰਭਾਈ ਯਾਦ ਆ ਗਿਆ ਉੱਠ ਕੇ ਮਿਲੇ ਧੜਕਣਾਂ ਦੀ ਸਾਂਝ ਕੀਤੀ ਤੇ ਕਹਿੰਦੇ ਨੇ ਪਿੱਛੇ ਹਟੇ ਬੜੇ ਸਤਿਕਾਰ ਨਾਲ ਨਾਮਦੇਵ ਜੀ ਉਹਨਾਂ ਨੂੰ ਲੈ ਆਏ ਸੁੰਦਰ ਪਲੰਗ ਤੇ ਬਿਠਾਇਆ ਆਪ ਜਿੱਥੇ ਬੈਠ ਕੇ ਕੰਮ ਕਰਦੇ ਸੀ ਅੱਡੇ ਤੇ ਉੱਥੇ ਹੀ ਬਹਿ ਗਏ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਨਾਮਦੇਵ ਕੰਮ ਕਰਨ ਲੱਗ ਪਿਆ ਨੌਕਰਾਂ ਨੂੰ ਕਿਹਾ ਇਹਨਾਂ ਵਾਸਤੇ ਲਿਆਓ ਕੁਛ ਉਹ ਖਾਣ ਪੀਣ ਲੱਗ ਦਾ ਸਮਾਨ ਬਣਾਉਣ ਲੱਗ ਪਏ ਤੇ ਨਾਮਦੇਵ ਜੀ ਆਪਣੇ ਕੰਮ ਲੱਭ ਪਏ ਤੇ ਨਾਲੇ ਇਹਨਾਂ ਨਾਲ ਬਚਨ ਵੀ ਕਰੀ ਜਾਣ ਕਦੀ ਨਾਮਦੇਵ ਕੋਲ ਉਹਨਾਂ ਦੀ ਨੂੰਹ ਆਵੇ ਪਿਤਾ ਜੀ ਕੁਛ ਆ ਦੱਸੋ ਉਹ ਦੱਸੇ ਕਦੀ ਧੀਆਂ ਆਉਣ ਕਦੀ ਪੁੱਤਰ ਆਉਣ ਇਸ ਤਰ੍ਹਾਂ ਬਾਰੋ ਬਾਰੀ ਉਹਨਾਂ ਨਾਲ ਵੀ ਨਿਭੀ ਜਾਵੇ ਗੁਰਭਾਈ ਨਾਲ ਵੀ ਨਿਭੀ ਜਾਵੇ ਅਤੇ ਕਿਰਤ ਵੀ ਨਾਲ ਨਾਲ ਕਰੀ ਜਾਵੇ ਕੁਛ ਚਿਰ ਤੋਂ ਬਾਅਦ ਖਾ ਪੀ ਹਟਣ ਤੋਂ ਬਾਅਦ ਗੁਰਭਾਈ ਸੀ ਬੇਤਕਲਫੀ ਨਾਲ ਤਲੋਚਨ ਨੇ ਇੱਕ ਗੱਲ ਆਖੀ ਉਹਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਸੀਂ ਲਈਏ ਕਬੀਰ ਸਾਹਿਬ ਨੇ ਲਿਖਿਆ ਹੈ ਕਿ ਤਲੋਚਨ ਇਉਂ ਬੋਲਿਆ ਬੇਤਕਲਫੀ ਤਾਂ ਸੀ ਸਵਾਲ ਇਹ ਹੈ ਕਬੀਰ ਸਾਹਿਬ ਨੇ ਇਸ ਨੂੰ ਲਿਖਿਆ ਨਾਮਾ ਮਾਇਆ ਮੋਹਿਆ ਓਏ ਗੁਰਭਾਈਆ ਐ ਕੀ ਬਣਿਆ ਤੇਰੇ ਨਾਲੋਂ ਤਾਂ ਮੇਰਾ ਕੋਈ ਗੁਰਭਾਈ ਹੋਰ ਹੁੰਦਾ ਮੈਂ ਤਾਂ ਆਇਆ ਸੀ ਕਿ ਤੇਰੇ ਨਾਲ ਕੁਛ ਅਵਸਥਾ ਦੀ ਗੱਲ ਕਰਾਂਗਾ ਆਤਮਾ ਦੀ ਗੱਲ ਕਰਾਂਗਾ ਪਰਮਾਤਮਾ ਦੀ ਗੱਲ ਕਰਾਂਗਾ ਕਿੱਥੇ ਤੇਰੀ ਸਿਤਹਿ ਜ਼ਿੰਦਗੀ ਹੈ ਸਿਮਰਨ ਕਰਕੇ ਭਜਨ ਕਰਕੇ ਜਪ ਤਪ ਸੰਜਮ ਕਰਕੇ ਤੇਰਾ ਲੈਵਲ ਆਫ ਲਾਈਫ ਕੀ ਬਣਿਆ ਹੈ ਕਿੱਥੇ ਕੁ ਅੰਦਰ ਲੱਗ ਗਿਆ ਹੈ ਕਿੰਨਾ ਕੁ ਮੁਨੱਵਰ ਹੋਇਆ ਅੰਦਰੋਂ ਪਰ ਤੂੰ ਤਾਂ ਹੱਦ ਹੋ ਗਈ ਤੇਰੀ ਜਗ੍ਹਾ ਤਾਂ ਮੇਰਾ ਕੋਈ ਹੋਰ ਗੁਰਭਾਈ ਹੁੰਦਾ ਅਤੇ ਮੈਨੂੰ ਕੁਛ ਆਸਰਾ ਮਿਲਦਾ ਉਹਦੇ ਨਾਲ ਵਿਚਾਰ ਵਟਾਂਦਰਾ ਕੀਤਿਆਂ ਨਾਮਦੇਵ ਜੀ ਨੇ ਆਖਿਆ ਗੁਰਭਾਈ ਸਾਹਿਬ ਸ਼੍ਰੀ ਤਲੋਚਨ ਜੀ ਕੀ ਗੱਲ ਹੈ ਆਖਣ ਲੱਗੇ ਗੱਲ ਦਾ ਤੈਨੂੰ ਨਹੀਂ ਪਤਾ ਮੈਨੂੰ ਆਏ ਨੂੰ ਇੰਨਾ ਸਮਾਂ ਹੋ ਗਿਆ ਅਤੇ ਤੂੰ ਤਾਂ ਗਰਸ ਗਿਆ ਇਹ ਟੱਬਰ ਕਬੀਲਾ ਨਿਆਣੇ ਨਿੱਕੇ ਨੂੰਹਾਂ ਪੁੱਤਰ ਧੀ ਓਏ ਐਡਾ ਗਰਸਿਆ ਹੋਇਆ ਗ੍ਰਿਸਤੀ ਤੂੰ ਤੈਨੂੰ ਤਾਂ ਵਿਹਲ ਨਹੀਂ ਮੈਂ ਆ ਕੇ ਬੈਠਾ ਹਾਂ ਅਤੇ ਨਿਆਣੇ ਨਿੱਕੇ ਭੱਜੇ ਫਿਰਦੇ ਨੇ 15 ਜੀ ਥੋੜ੍ਹੇ ਹੁੰਦੇ ਨੇ ਵਾਰੀ ਨਹੀਂ ਆਉਂਦੀ ਗੱਲ ਕਰਦਿਆਂ ਅਤੇ ਤੂੰ ਤਾਂ ਨੱਕ ਨੱਕ ਡੁੱਬਾ ਪਿਆ ਹੈ ਗ੍ਰਸਤ ਵਿੱਚ ਮਾਇਆ ਵਿੱਚ ਇਹ ਦੁਰਲੱਭ ਜਨਮ ਕਿਉਂ ਖੋ ਰਿਹਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਤਾਵੇ ਮੂਰਖ ਮਨਾ ਸੁਤ ਮੀਤ ਕੁਟੰਬ ਅਰ ਬੰਤਾ ਬੰਤਨ ਨੇ ਜੀਵਨ ਸਾਥੀ सुत मीत कुटुंब अरबंता इनते कहो तुम कवन सनाथा राज रंग माया विस्थार इनते इसते कहो कवन छुटकार रथ हस्ती अस वस्त्रा तो इस तरह नाल गिनते ने त्रिलोचन ने किंतु कीता तंज कीती नफरत कीती नामा माया मोहया तू तो माया नाल मोहया गया दुर्लभ जन्म अकार्थ खो दिता है तू और गुरु का उपदेश किथे गया याद नहीं नामा माया मोहया कहे त्रिलोचन मीत काहे छीपा छाए लो ऐ की तू कम लगा होया है इदा तो दुनियादार बथेरे कर दे गए ने काहे छीपा छाए लो राम ना लावो चीत कहंदे ने मुस्काए कौड़े नहीं होए तलखी च नहीं आए विरोधता दे अखर सुन के तलमलाए ने मेहनत भी तो इसे गल दी करनी है पानी नू खौलाइए तो शायद 100 डिग्री ते खोलन लग पैंदा है थोड़े चो कई प्रयोगशाला तजर्बे करते हो गए 100 डिग्री से सोना 1000 डिग्री की हीट से तड़फ पैंदा है तो इस तरह बिजली की पट्ठी किन्नी हीट होंदी है तो इस तरह होर दुनिया ने मेजरमेंट किए ने कई बंदे हाथ नहीं लगन देंगे उन्हें अग बढ़ती रहती है ये वक्रे वक्रे जरफ होंगे ने नामदेव जी ने बड़ी टिका नाल गल सुनी बड़े प्यार नाल गल सुनी ते उन्हें क्या इन्नी गल है ते तू आ मेरे लिए रिमार्क देते फैसला देता काहे छीपा छाले कम क्यों करता है तो इन्हें जो अगों आख्या नामदेव ने क्या सुन त्रिलोचन मित्रा मैनू जड़ी सोबत मिली है मैनू शब्द की कमाई करन दे नाल नाल संगत करन दा इतफाक बनिया है नेक बंदियां दी रब प्रस्तां दी मर्दाने खुदा दी महात्मा दी संत जना दी भगत जना दी उच्चियां आत्मावां दी अमली जिंदगी वालियां दी सोबत करन दा इतफाक बनिया है उन्हां ते मैनू एक जुगत समझा दित्ती है ओ केड़ी जुगत है नामिया मैनू भी दसदा ते ऐं गद्दी ला के बैठा होया ते नामदेव ने आख्या मैनू महापुरशा ने एक राह दस दिता है कि अगली तुक सुनो
वो नामा कहे तलो
पुरशां ने नेक आत्मावां ने सिमरन दे नाल इक जुगत समझाई है संसार छड्डन दी लोड़ नहीं नामिया परिवार छड्डन दी लोड़ नहीं नामिया कार विहार छड्डन दी लोड़ नहीं और भगत नामिया गृहस्थ तो नफरत नहीं करनी नामिया फिर महाराज मैं सिमरन किवें करांगा जन्म सफल किवें होवेगा उन्होंने कहा सफल इदा होगा हथा नाल कार भी करनी है ते चित नाल करतार भी चेते कर ते उन अगला श्लोक लिखिया नामा कहे तलोचना गुरु नानक देव जी नू बड़ी पसंद आई है गल उन्होंने ते मार गई है चलाउना है उन्होंने ते भाईचारा ही है चलाउना सी गृहस्थ विच रह के किवें उदास जीवन गुजारना है नामा कहे तलोचना मुखते राम संभाल हाथ पाओ कर काम सब चीत निरंजन नाल कई बंदे छेती मन जाते हैं पर कई इलमदार उन्होंने मनाना बड़ा औखा होंगे मैं पढ़िया एक होंगे अबलीस मुसलमानी मत चो पढ़िया एक अबलीस होंगे अबलीस कहते हैं शैतान एक खबीस होंगे ध्यान ਤੁਸੀਂ ਵੀ ਕਈਆਂ ਨੇ ਪੜ੍ਹਿਆ ਹੋਵੇਗਾ, ਇੱਕ ਅਬਲੀਸ ਹੁੰਦਾ ਹੈ ਅਤੇ ਇੱਕ ਖਬੀਸ ਹੁੰਦਾ ਹੈ। ਜੇ ਅਬਲੀਸ ਹੁੰਦਾ ਹੈ ਅਨਪੜ੍ਹ ਸ਼ੈਤਾਨ ਅਤੇ ਖਬੀਸ ਹੁੰਦਾ ਹੈ ਆਲਮ ਸ਼ੈਤਾਨ ਵਿਦਵਾਨ ਸ਼ੈਤਾਨ। ਜੇ ਅਬਲੀਸ ਕਿਸੇ ਨੂੰ ਚੁੰਮਟ ਜਾਵੇ ਤਾਂ ਉਹ ਤਾਂ ਕਹਿੰਦੇ ਹਟ ਜਾਂਦਾ ਹੈ, ਪਰ ਖਬੀਸ ਕਿਸੇ ਦੇ ਅੰਦਰ ਵੜ ਜਾਏ ਤਾਂ ਉਹ ਨਹੀਂ ਨਿਕਲਦਾ। ਖਬੀਸ ਬੰਦਾ ਨੇ ਛੇਤੀ ਮੰਨਿਆ ਕਰਦਾ। ਤਲੋਚਨ ਨੇ ਕਿਹਾ ਤੂੰ ਗੱਲ ਤਾਂ ਮੇਰੀ ਕੱਟ ਦਿੱਤੀ ਹੈ, ਲੇਕਿਨ ਮੈਂ ਮੰਨ ਨਹੀਂ ਸਕਦਾ ਇੱਕੋ ਟਾਈਮ 'ਤੇ ਇੱਕ ਬੰਦਾ ਦੋ ਕੰਮ ਕਰ ਸਕੇ, ਇਹ ਕਿੱਦਾਂ ਹੋ ਸਕਦਾ? ਗਲਤ ਉਹਦੀ ਗਲਤ ਨਹੀਂ ਹੈ, ਇੱਕ ਇਨਸਾਨ ਐਟ ਏ ਟਾਈਮ ਦੋ ਕੰਮ ਕਰ ਸਕੇ, ਇਹ ਨਾਮਿਆਂ ਕਿਵੇਂ ਹੋ ਸਕਦਾ ਹੈ? ਬੇਤਕਲਫ ਗੁਰ ਭਾਈ ਤਾਂ ਸੀਗਾ ਹੀ, ਅਤੇ ਨਾਮੇ ਨੇ ਹੁਣ ਫਿਰ ਜੋ ਸ਼ਬਦ ਉਚਾਰਿਆ ਉਹ ਗੁਰੂ ਨਾਨਕ ਦੇਵ ਮਹਾਰਾਜ ਲੈ ਆਏ, ਅਤੇ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖ ਦਿੱਤਾ। ਉਹਦਾ ਕੀਰਤਨ ਆਪਦੇ ਦਾਸਰੇ ਕਰ ਰਹੇ ਨੇ, ਉਹ ਹੁਣ ਦੱਸ ਰਿਹਾ ਹੈ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਛੇ ਮਸਾਲਾਂ ਦੇ ਕੇ। ਛਿਆਂ ਮਸਾਲਾਂ ਨਾਲ ਤਾਂ ਮੇਰੇ ਵਰਗਾ ਮੂੜ ਵੀ ਸਮਝ ਜਾਂਦਾ। ਛੇ ਕੋਟੇਸ਼ਨਾਂ ਦੇ ਕੇ, ਐਗਜ਼ੈਂਪਲਸ ਦੇ ਕੇ, ਉਦਾਹਰਣ ਦੇ ਕੇ ਨਾਮਦੇਵ ਸਮਝਾਉਂਦਾ ਹੈ ਕਿ ਮੈਨੂੰ ਮਹਾਂਪੁਰਸ਼ਾਂ ਦੀ ਸੰਗਤ 'ਚੋਂ ਕਿਆ ਯੁਗਤ ਲੱਭੀ ਹੈ ਪਰਮੇਸ਼ੁਰ ਨੂੰ ਆਰਾਧਨ ਦੀ। ਇੱਦਾਂ ਇੱਕ ਬੰਦਾ ਐਟ ਏ ਟਾਈਮ ਦੋ ਕੰਮ ਕਰ ਸਕਦਾ। ਤਲੋਚਨ ਮਿੱਤਰਾ, ਮੈਨੂੰ ਮਹਾਂਪੁਰਸ਼ਾਂ ਨੇ ਦੱਸਿਆ ਹੈ ਕਿ ਦੋ ਕਿਸਮ ਦੀ ਬੁੱਧੀ ਹੁੰਦੀ ਹੈ, ਇੱਕ ਦੋ ਕਿਸਮ ਦੀ ਵਿਰਤੀ ਹੁੰਦੀ ਹੈ, ਇੱਕ ਮੁੱਖ ਵਿਰਤੀ ਅਤੇ ਇੱਕ ਗੌਣ ਵਿਰਤੀ। ਮੈਂ ਕੋਈ ਪ੍ਰਸੰਗ ਨਹੀਂ ਸੁਣਾ ਰਿਹਾ ਅਤੇ ਹਰ ਕੋਈ ਬੰਦਾ ਸੌਖਾ ਨਾਲ ਤੁਰਿਆ ਰਹੇਗਾ, ਇਸ ਲਈ ਬੀ ਅਲਰਟ। ਦੋ ਕਿਸਮ ਦੀ ਵਿਰਤੀ ਹੁੰਦੀ ਹੈ ਮੇਰੇ ਗੁਰਪਾਈਆ, ਉਹ ਕੀ? ਇੱਕ ਮੁੱਖ ਵਿਰਤੀ ਹੁੰਦੀ ਹੈ ਅਤੇ ਇੱਕ ਗੌਣ ਵਿਰਤੀ ਹੁੰਦੀ ਹੈ। ਮੈਂ ਨੇੜੇ ਦੀ ਮਿਸਾਲ ਦੱਸਦਾ, ਆਪਦੇ ਦਾਸਰੇ ਬਾਜਾ ਵਜਾਏ ਜਾਂਦੇ ਨੇ, ਗੌਣ ਵਿਰਤੀ ਨਾਲ ਬਾਜਾ ਵੱਜੀ ਜਾਂਦਾ, ਮੁੱਖ ਵਿਰਤੀ ਨਾਲ ਪਤਾ ਤੁੱਕ ਨਾ ਭੁੱਲ ਜਾਏ, ਤਾਲ ਨਾ ਉਖੜ ਜਾਏ, ਹਲਾਪ ਨਾ ਰਹਿ ਜਾਏ, ਰਾਗ ਦੀ ਸ਼ਕਲ ਨਾ ਵਿਗੜ ਜਾਏ। ਦੋ ਵਿਰਤੀਆਂ ਕੰਮ ਕਰ ਰਹੀਆਂ ਨੇ ਹੁਣ। ਇਸੇ ਤਰ੍ਹਾਂ ਨਾਮਦੇਵ ਨੇ ਕਿਹਾ ਹੈ, ਤੁਸੀਂ ਸਾਰੇ ਜਾਣਦੇ ਹੋ ਇੱਥੇ ਤਾਂ ਬੀਬੀਆਂ ਵੀ ਡਰਾਈਵਿੰਗ ਕਰਦੀਆਂ ਨੇ, ਹੱਥਾਂ ਪੈਰਾਂ ਨਾਲ ਕੁਛ ਕਰਦੇ ਨੇ, ਨਿਸ਼ਾਨਾ ਸਾਹਮਣੇ ਵੀ ਤੁਰਿਆ ਜਾਂਦਾ, ਦੋ ਵਿਰਤੀਆਂ ਕੰਮ ਕਰ, ਗੱਲਾਂ ਵੀ ਹੋ ਜਾਂਦੀਆਂ ਨੇ ਨਾਲ ਬੈਠਿਆਂ ਨਾਲ, ਅਤੇ ਤੁਰੀਆਂ ਵੀ ਜਾਂਦੀਆਂ ਨੇ। ਅਤੇ ਇਸੇ ਤਰ੍ਹਾਂ ਨਾਮਦੇਵ ਨੇ ਕਿਹਾ, ਮੈਨੂੰ ਤਾਂ ਸੰਗਤ ਕਰਦਿਆਂ ਕਰਦਿਆਂ ਇੱਕ ਗੱਲ ਲੱਭੀ ਹੈ, ਅਤੇ ਉਹਨੇ ਚਾਰ ਛੇ ਮਿਸਾਲਾਂ ਦੇ ਕੇ ਸ਼ਬਦ ਉਚਾਰਿਆ ਰਾਮਕਲੀ ਨਾਮਦੇਵ ਜੀ, ਉਹਦੇ ਵਿੱਚੋਂ ਕਹਿੰਦੇ ਨੇ ਅਤੇ ਮੈਂ ਪਰਮੇਸ਼ੁਰ ਨੂੰ ਇੱਦਾਂ ਆਰਾਧਨਾ ਹਾਂ, ਟੱਬਰ ਵਿੱਚ ਰਹਿ ਕੇ ਕਾਰੋਬਾਰ ਕਰਦਿਆਂ ਹੋਇਆਂ ਰਿਸ਼ਤੇਦਾਰੀਆਂ ਨਿਭਾਉਂਦਿਆਂ ਹੋਇਆਂ, ਮੈਂ ਇੱਦਾਂ ਉਹਦੀ ਵੱਲ ਆਪਣੀ ਮੁੱਖ ਵਿਰਤੀ ਰੱਖੀ ਹੋਈ ਹੈ, ਜਾਣੀ ਅਸਲੀ ਵਿਰਤੀ, ਅਤੇ ਨਕਲੀ ਵਿਰਤੀ ਨਾਲ ਮੈਂ ਸਭ ਕੁਛ ਕਰ ਰਿਹਾ ਹਾਂ, ਰਿਸ਼ਤੇਦਾਰੀਆਂ ਵੀ ਨਿਭਾਉਣਾ, ਦੁਨੀਆਂ ਦੇ ਕੰਮ ਚਲਾਉਣਾ ਨਕਲੀ ਵਿਰਤੀ ਨਾਲ, ਗੌਣ ਵਿਰਤੀ ਨਾਲ ਮੇਰੀ ਮੁੱਖ ਵਿਰਤੀ ਦਾ ਪਰਮੇਸ਼ੁਰ ਵਿੱਚ ਲੱਗੀ ਹੋਈ ਹੈ, ਗੌਣ ਵਿਰਤੀ ਨਾਲ ਕਾਰ ਕਰ ਰਿਹਾ ਹਾਂ, ਕਾਰ ਕਮਾ ਰਿਹਾ ਹਾਂ, ਅਤੇ ਮੁੱਖ ਵਿਰਤੀ ਨਾਲ ਕਰਤਾਰ ਦੀ ਯਾਦ ਕਮਾ ਰਿਹਾ ਹਾਂ। ਉਹ ਕਿਵੇਂ? ਤਲੋਚਨ ਨੇ ਆਖਿਆ, ਅਤੇ ਇਹ ਦੇਖੋ ਸਥਾਈ ਦੀ ਤੋਂ ਕੁਝ ਦੋ ਮਿਸਾਲਾਂ ਦਿੰਦੇ ਨੇ ਕਿ
ਮਨ ਰਾਮ
ਕੰਮ ਕਰਨ ਵਾਲੇ ਜ਼ਰਗਰ ਦੀ ਦੁਕਾਨ 'ਤੇ ਗਿਆ ਹੈ, ਸੁਨਾਰ ਦੀ ਦੁਕਾਨ 'ਤੇ ਗਿਆ ਹੈ? ਇਹਨੇ ਕਿਹਾ ਹਾਂ, ਜਦੋਂ ਮੈਂ ਜੰਗਲਾਂ ਦਾ ਵਾਸੀ ਨਹੀਂ ਸੀ ਹੋਇਆ ਉਦੋਂ ਮੈਂ ਕਈ ਵਾਰੀ ਗਿਆ ਹੈ। ਆਖਣ ਲੱਗਾ ਤੂੰ ਵੇਖਿਆ ਸੋਨਾ ਕਿਤਨੀ ਕੀਮਤੀ ਧਾਤ ਹੁੰਦੀ ਹੈ, ਮੈਟਲ ਹੁੰਦੀ ਹੈ, ਪਰ ਸੁਨਿਆਰਾ ਨਾਲੇ ਉਸ ਉੱਤੇ ਚਿੱਤਰਕਾਰੀ ਵੀ ਕਰੀ ਜਾਂਦਾ ਹੈ, ਨਾਲੇ ਗਾਹਕ ਨਾਲ ਗੱਲਾਂ ਵੀ ਕਰੀ ਜਾਂਦਾ ਹੈ। ਦੇਖਿਆ ਕਦੀ? ਹਾਂ ਦੇਖਿਆ ਹੈ। ਤੇ ਮੇਰਾ ਮਨ ਏਦਾਂ ਪ੍ਰਭੂ ਨਾਲ ਲੱਗਾ ਵੀ ਰਹਿੰਦਾ ਹੈ ਤੇ ਮੈਂ ਗੱਲਾਂ ਵੀ ਦੁਨੀਆਂ ਦੀਆਂ ਕਰੀ ਜਾਂਦਾ ਹਾਂ। ਏਦਾਂ ਮੇਰਾ ਨਾਂ ਪਰਮੇਸ਼ਰ ਨਾਲ ਪੁੜਿਆ ਹੋਇਆ ਹੈ ਅੰਦਰੋਂ, ਜਿਵੇਂ ਉਹਦਾ ਮਨ ਆਪਣੀ ਕਣਕ ਕਲਾ ਵਿੱਚ, ਆਰਟ ਆਫ ਗੋਲਡ ਵਿੱਚ, ਸੋਨੇ ਦੇ ਆਰਟ ਵਿੱਚ ਉਹਦਾ ਮਨ ਲੱਗਾ ਹੁੰਦਾ ਹੈ ਤੇ ਗਾਉਣ ਵਿਰਤੀ ਨਾਲ ਗੱਲਾਂ ਕਰੀ ਜਾਂਦਾ ਹੈ। ਏਦਾਂ ਮੇਰਾ ਮਨ ਰਾਮ ਨਾਮਾ ਬੇਦੀਅਲੇ, ਮੇਰਾ ਚਿੱਤ ਪ੍ਰਭੂ ਦੇ ਪਿਆਰ ਵਿੱਚ ਇੱਦਾਂ ਬੇਦੀਅਲੇ ਮੈਨੇ ਪੁੜਿਆ ਹੋਇਆ, ਵਿੱਚਿਆ ਹੋਇਆ ਹੈ, ਜੈਸੇ ਕਣਕ ਕਲਾ ਸੋਨੇ ਦੇ ਆਰਟ ਵਿੱਚ, ਜੈਸੇ ਕਣਕ ਕਲਾ ਚਿੱਤ ਮਾਂਡੀ ਅਲੇ। ਉਹਨੇ ਕਿਹਾ ਇਹ ਤਾਂ ਗੱਲ ਤੇਰੀ ਠੀਕ ਲੱਗਦੀ ਹੈ, ਪਰ ਕੋਈ ਹੋਰ ਵੀ ਗੱਲ ਇੱਦਾਂ ਦੀ ਦੱਸ ਸਕਦਾ ਹੈ ਜਿਹੜਾ ਇੱਕੋ ਟਾਈਮ 'ਤੇ ਦੋ ਗੱਲਾਂ ਹੋਣ? ਹੁਣ ਫਿਰ ਉਸੇ ਤਰ੍ਹਾਂ ਤੁਕਾ ਸੁਣੋ, ਸਮਾਂ ਹੋਇਆ।
ਆਕਾਸ਼ ਮਦੇ ਭਰਮੀਆਂ ਰੇ ਪੰਚ ਜਨਾ ਸਿਓ ਬਾਤ ਬਤਲੂਆ, ਨੀਲੇ ਕਾਗਜ਼ ਕਾਟੀ ਲੈ ਗੁੱਡੀ, ਆਕਾਸ਼ ਮਦੇ ਭਰਮੀਆਂ ਰੇ ਪੰਚ ਜਨਾ ਸਿਓ ਬਾਤ ਬਤਲੂਆ, ਚੀਤ ਸੋ ਡੋਰੀ ਰਾਖੀ ਅਲੇ।
ਤੂੰ ਵੇਖਿਆ ਗਰਾਂ ਦੇ ਬੱਚੇ, ਸ਼ਹਿਰਾਂ ਦੇ ਮੁੰਡੇ ਹਾਣੀ ਰਲ ਕੇ ਦੁਕਾਨ ਤੋਂ ਇੱਕ ਕਾਗਜ਼ ਖਰੀਦ ਲਿਆਉਂਦੇ ਨੇ, ਫਿਰ ਉਹਦੀ ਗੁੱਡੀ ਕੱਟਦੇ ਨੇ, ਪਤੰਗ ਬਣਾਉਂਦੇ ਨੇ, ਉਹਨੂੰ ਡੋਰ ਪਾ ਕੇ ਖੁੱਲ੍ਹੇ ਮੈਦਾਨ ਅੰਦਰ ਇੱਕ ਬੱਚਾ ਉਡਾਉਂਦਾ ਹੈ, ਉਹ ਗਗਨਾਂ ਦੀ ਰਫਤ ਉੱਤੇ ਮਡਲਾਂ ਦੀ ਅਤੇ ਪਰਵਾਜ਼ ਕਰਦੀ ਹੈ ਅਤੇ ਘੁੰਮਦੀ ਫਿਰਦੀ ਹੈ, ਉਹ ਡੋਰ ਛੱਡੀ ਜਾਂਦਾ ਹੈ, ਆਪਣੇ ਹਾਣੀਆਂ ਨਾਲ ਨਾਲੇ ਗੱਲਾਂ ਵੀ ਕਰੀ ਜਾਂਦਾ ਹੈ, ਨਾਲੇ ਉਹਦਾ ਅੰਦਰਲਾ ਗੁੱਡੀ ਵਿੱਚ ਹੈ, ਉਹ ਗੁੱਡੀ ਵੀ ਟਿਕੀ ਪਈ ਹੈ ਅਤੇ ਉਹਦਾ ਮਨ ਡੋਰ ਦੇ ਰਾਹੀਂ ਉੱਥੇ ਲੱਗਾ ਹੋਇਆ ਹੈ, ਇਸ ਲਈ ਉਹਦੀ ਪਰਵਾਜ਼ ਵਿੱਚ, ਉਡਾਣ ਵਿੱਚ ਜ਼ਰਾ ਵੀ ਫਰਕ ਨਹੀਂ ਆਉਂਦਾ, ਉੱਥੇ ਟਿਕੀ ਬੈਠੀ ਹੈ, ਪਰ ਉਹ ਮੁੰਡਾ ਗੱਲਾਂ ਵੀ ਕਰੀ ਜਾਂਦਾ ਨਾਲ। ਐਨ ਇਸੇ ਤਰ੍ਹਾਂ ਜਿਵੇਂ ਅੰਦਰਲਾ ਉਹਦਾ ਗੁੱਡੀ ਵਿੱਚ ਹੈ ਅਤੇ ਉਹ ਟਿਕੀ ਪਈ ਹੈ ਅਤੇ ਗਾਉਣ ਵਿਰਤੀ ਨਾਲ ਉਹ ਗੱਲਾਂ ਕਰਦਾ ਹੈ, ਤ੍ਰਿਲੋਚਨ ਮਿੱਤਰਾ ਮੇਰਾ ਵੀ ਮਨ ਨੂੰ ਜਿਵੇਂ ਹੋਸ਼ ਆਈ ਜਾਵੇ ਤਿਆਗੀ ਨੂੰ, ਇਹਨੇ ਕਿਹਾ ਕੋਈ ਹੋਰ ਗੱਲ ਵੀ ਹੈ? ਆਉਂਦਾ ਇੱਕ ਮੈਨੂੰ ਤੇ ਮਹਾਂਪੁਰਸ਼ਾਂ ਨੇ ਨਿਹਾਲ ਕਰ ਦਿੱਤਾ ਹੈ। ਆਖਣ ਲੱਗਾ ਹੋਰ ਕੋਈ ਗੱਲ ਤੇ ਉਹ ਕਹਿਣ ਲੱਗੇ
ਆਨੀ ਲੈ ਕੁੰਭ ਪਰਾਈ ਲੈ ਉਦ ਕੇ ਰਾਜ ਕੁਵਾਰ ਪੁਰੰਦਰੀ ਵੇ।
ਸ਼ਹਿਰ ਦੀਆਂ, ਗਰਾਂ ਦੀਆਂ, ਪਿੰਡਾਂ ਦੀਆਂ ਕੁੜੀਆਂ ਮੁਟਿਆਰਾਂ ਆਪਣੇ ਆਪਣੇ ਮਟਕੇ ਮਟੋਲੇ ਅਤੇ ਗਾਗਰਾਂ ਲੈ ਕੇ, ਪਿੰਡ ਵਿੱਚ ਇੱਕੋ ਹੀ ਖੂਹਾ ਹੈ ਪਾਣੀ ਦਾ, ਉਹਦੇ ਉੱਤੇ ਪਾਣੀ ਲੈਣ ਜਾਂਦੀਆਂ ਨੇ। ਤੁਸੀਂ ਵੇਖਿਆ ਹੈ ਗੁਰਭਾਈ ਜੀ ਕਦੀ? ਅਖੇ ਹਾਂ ਵੇਖਿਆ ਹੈ। ਅਤੇ ਤੁਸੀਂ ਵੇਖਿਆ ਉਹ ਮਟਕੇ ਭਰ ਕੇ ਇੱਕ ਦੇ ਉੱਤੇ ਦੂਜਾ ਅਤੇ ਕਈਆਂ ਦੇ ਸਿਰ 'ਤੇ ਤੀਜਾ ਵੀ ਹੁੰਦਾ ਹੈ, ਚੂੜੇ ਲੱਦੀਆਂ ਬਾਹਾਂ ਉਹਨਾਂ ਦੇ ਗਲੇ ਵਿੱਚ ਪਾ ਕੇ ਢਾਕਾਂ 'ਤੇ ਵੀ ਰੱਖ ਲੈਂਦੀਆਂ ਨੇ ਅਤੇ ਆਪਣੀਆਂ ਅੰਕ ਸਹੇਲੀਆਂ ਨਾਲ ਟੁਰੀਆਂ ਆਉਂਦੀਆਂ, ਕਈ ਵਾਰੀ ਲਚਕਾਂ ਵੀ ਖਾਂਦੀਆਂ, ਕਈ ਵਾਰੀ ਹਾਸੇ ਮਜ਼ਾਕ ਮਖੌਲ ਵੀ ਕਰਦੀਆਂ, ਪਰ ਮੈਂ ਵੇਖਿਆ ਉੱਪਰਲੇ ਘੜਿਆਂ ਨੂੰ ਕੋਈ ਹੱਥ ਨਹੀਂ ਹੁੰਦਾ ਪਾਇਆ ਹੋਇਆ, ਉਹ ਡਿੱਗਦੇ ਨਹੀਂ, ਉਹ ਟੁੱਟਦੇ ਨਹੀਂ, ਉਹ ਛਲਕਦੇ ਨਹੀਂ, ਲਬਰੇਜ਼ ਨਹੀਂ ਹੁੰਦੇ ਉਹਨਾਂ ਦਾ, ਪਾਣੀ ਦਾ ਪਾਣੀ ਡਿੱਗਦਾ ਨਹੀਂ। ਇਹ ਜਾਣਦੇ ਹੋ ਤ੍ਰਿਲੋਚਨ ਜੀ ਕਿਉਂ ਹੋਇਆ? ਤੁਸੀਂ ਦੱਸੋ ਨਾਮਦੇਵ ਜੀ। ਇਹ ਇੱਦਾਂ ਹੋਇਆ ਕਿ ਗਾਉਣ ਵਿਰਤੀ ਨਾਲ ਉਹ ਗੱਲਾਂ ਕਰਦੀਆਂ ਆਉਂਦੀਆਂ ਨੇ, ਮਸਕਰੀਆਂ ਕਰਦੀਆਂ ਆਉਂਦੀਆਂ ਨੇ, ਮੁੱਖ ਵਿਰਤੀ ਘੜਿਆਂ ਵਿੱਚ ਲੱਗੀ ਹੋਈ, ਇਸ ਲਈ ਉਹ ਡੋਲ ਰਹਿੰਦੇ ਨੇ। ਐਨ ਇਸੇ ਤਰ੍ਹਾਂ ਮੈਂ ਗਾਉਣ ਵਿਰਤੀ ਨਾਲ ਕਿਰਤ ਵਿਰਤ ਕਰ ਰਿਹਾ, ਗ੍ਰਸਤ ਨਿਭਾ ਰਿਹਾ ਅਤੇ ਅੰਦਰੋਂ ਮੈਂ ਪਰਮੇਸ਼ੁਰ ਨਾਲ ਜੁੜਿਆ ਹੋਇਆ। ਅਖੇ ਕੋਈ ਹੋਰ ਗੱਲ? ਇਹਨੇ ਕਿਹਾ ਹੋਰ ਵੀ ਮੈਨੂੰ ਦੱਸੀ ਜੇ ਮਹਾਂਪੁਰਸ਼ਾਂ ਨੇ
ਮੰਦਰ ਇੱਕ ਦੁਆਰ ਦੱਸ ਜਾਂਦੇ ਗਊ ਚਰਾਵਣ ਛਾਟੀ ਵਾਲੇ ਗਊ ਚਰਾਵਣ ਛਾਟੀ ਵਾਲੇ ਪਾਂਚ ਕੋਸ ਪਰ ਗਊ ਚਰਾਵਣ ਪ੍ਰੀਤ ਸੋ ਬਚਰਾ ਰਾਖੀ ਵਾਲੇ।
ਹੋਰ ਵੀ ਕੋਈ ਗੱਲ? ਨਾਮਦੇਵ ਤਾਂ ਹੁਣ ਵਜਦ ਵਿੱਚ ਆ ਗਏ ਨੇ, ਚੰਗੀ ਸੰਗਤ ਵਿੱਚੋਂ ਚੰਗਾ ਉਪਦੇਸ਼ ਤੇ ਰਾਬਰੀ ਗਾਈਡੈਂਸ ਮਿਲੀ ਹੋਈ ਸੀ। ਆਖਣ ਲੱਗੇ गऊशाला दे एक वड्डी हवेली विचों जिहदे एक नहीं दो चार नहीं दस बूहे ने, बहुत वड्डी गऊशाला है। एक चरवाहा सारियां गाइयां नूं चरागाह विच लै गया जो शहर तो पंजां कोहां दी विथ उत्ते है, ते उत्थे ओह गाइयां लै गया कि हरा हरा घाह चुग लैण। पर तुसीं वेख्या है कई गाइयां घाह नूं मूँह नहीं लाउंदियां, चरवाहा चाहुंदा है कि रज जावन। सुलोचन ने कहा क्यों नहीं चुगदियां, भुखियां ना होणगियां। नामदेव ने कहा नहीं, भुख भी लगी है, भुखियां भी ने, घाह भी बड़ा चंगा है। ते ओह कहिंदा फिर ओह खांदियां क्यों नहीं, जे ग्रावां विच रिहा होवे तां इहनूं पता होवे, इह तां जंगलां दा वासी हो गया परमेश्वर नूं मिल। आखण लगे जिन्हां गाइयां दे पिछे बच्चे रह गए ने, बछड़े रह गए ने, उन्हां दा अंतरला उन्हां दे प्यार विच बिझा होया है, ते हरी हरी घाह भी ने चुगदियां, पंजां कोहां तों वी उहनूं याद करदियां ने, जां कदी घाह चुगदियां ने ते गौण बिरती नाल। ते मुख बिरती अपने बच्चियां विच है, जिवें इस तरां नाल उह अपने बच्चियां नूं आराध रहियां ने, ऐन इसे तरह मेरा मन कम काज करदा गौण विरती नाल, ते मुख विरती परमेश्वर विच है।
मन राम नाम
पूर्णता करदिया होया ब्रह्म ज्ञानी भगत नामदेव जी छेकली दुख उचारण करते हैं। आखन लगे गुर भाई साहब चंगा विशा चल पिया है, चंगी विचार छिड़ पई है, मैनू महापुरशा ने आप की सोहबत विच बिठा के एक होर भी जुगत समझाई है सिमरन करन दी, परमेश्वर नू याद ते चिंतन करन दी। आखन लगे की है, वो कहिंदे देखो किसे जननी दी गोद अंदर मासूम बच्चा है, घर दे कम काज भी करने ने, बच्चे नू शीर पिला के खीर पिला के, खीर मैंने भी शय ते खै स्वर्णी शब्द ने, खीर मैंने भी शीर ते शीर मैंने दुध, खीर शीर छका के बच्चे नू सुआ देंदी है, ममता भरियां लोरियां दे के ममता भरे हत्थां नाल थापड़े दे के असीसा करती हुई माता अपने गोद के बच्चे नूं सुआ देंदी है। ते हुण इहने कम भी सारा घर दा करना है, ते पंगूड़े विच पा दिता है, पंगूड़े नूं हल्का जिहा हूटा दे दिता है, झूला झुला दिता है, कम विच हमातन कोश हो गई, मसरूफ हो गई, मशगूल हो गई, रुझ गई, अंदरों बाहर बाहरों अंगन भज्जी फिरदी है। ते जे कम करदी नूं जरा कि भी बच्चे की आवाज़ आ जाए तो उस वेले भी दौड़े आती है, पर कम काज करती हुई भी माता का दिल पंगूड़े विच पए हुए बच्चे विच हुंदा है, तो गौण विरती नाल वो सारे घर के कम करती है, मुख विरती नाल वो बच्चे का सिमरन कर रही है। तो ऐन इस तरह मैं गौण विरती नाल किरत विरत कर रहा हाँ, कबीलदारियां निभा रहा हाँ, दुनिया के कम करता हाँ, ते मुख विरती परमेश्वर की याद विच लगी हुई है। किस किवें जिस तरह
मन
काज विरुद्धि कीर्ति सोमारी की न
सुन के मसाला सुन के त्रिलोचन जी ने हाथ जोड़ लाए ते अपने गुरपाई नूं डूंगी नमस्कार की उपरंत गलवकड़ी की आखन लगा हे नामदेव मैं तो इस जीवन की जुगत तो सखना ही रहा महरूम ही रहा ते ए कहंदियां होया ए भगत नामदेव जी ने इन्हां नूं आदर दिता ये शब्द गुरमत नाल टुकाओ खांदा मेल खांदा वेख के गुरु अर्जन देव महाराज जी ने श्री गुरु ग्रंथ साहिब विच लिख दिता राम कली राग दा है ते गुरु साहिब जी ने ऐसा जीवन आप गुजारिया है ते इदां दी शिक्षा सानू दे के महाराज जी ने सानू आख्या है कि इदां दीन ते दुनिया का कंबीनेशन जिंदगी च माउण दा यतन करना है ऐसा जुड़मा जीवन गुजारो जिहदे नाल ते ज्यों कमल रहे विच पाणी है तो सत्संग जी आप संतां दे योग हो जो किरत विरत करते हुए फराइज निभाते हुए फिर भी गुरु महाराज के चरणों में उत्साह सहित प्यार दे परां ते उड़ उड़ के आते हो तो गुरु कृपा करे ये लगन ये प्यार ये खिच ये गिरफ्त ये चाओ नित प्रति घनेरे चाओ बदलता जाए।